ਰੀਜਾ ਸੁਣਨ ਵਿੱਚ ਲਗਾਵੇ, ਬੁੱਧ ਨੂੰ ਵਿਚਾਰ ਕਰਨ ਵਿੱਚ ਲਗਾਵੇ। ਜਦੋਂ ਇਉਂ ਕੀਤਾ ਜਾਏਗਾ ਤਾਂ ਸਿਨੇ ਸੁੱਖ ਸ਼ਾਂਤੀ ਦੀ ਪ੍ਰਾਪਤੀ ਵੀ ਔਰ ਇੱਕ ਥਿਨ ਦਾ ਕਰੋੜ ਕਰੋੜ ਅਸਵੇਜਨ ਦਾ ਫਲ ਵੀ ਪ੍ਰਾਪਤ ਹੋਵੇਗਾ। ਆਹ ਪਿਛਲੇ ਦਿਨ ਅਰਜ਼ ਕੀਤੀ ਗਈ ਸੀ ਚਿੱਤ ਦੀ ਇਕਾਗਰਤਾ, ਮਨ ਦੇ ਟਿਕਾਅ ਵਿੱਚ ਕਿਤਨੀਆਂ ਸ਼ਕਤੀਆਂ ਨੇ। ਮੈਂ ਸਿਮਰਨ ਵਾਲੇ ਲੋਕਾਂ ਦੀ ਬਾਬਤ ਕਈ ਸੱਜਣਾਂ ਨੇ ਇਸਦੇ ਤਮਾਸ਼ੇ ਵੀ ਦੇਖੇ ਹੋਣਗੇ, ਉਹ ਕਾਹਦੀ ਤਾਕਤ ਹੈ? ਸਿਰਫ ਉਹ ਮਨ ਦੀ ਇਕਾਗਰਤਾ। ਕਿਸੇ ਨੁਕਤੇ ਤੇ ਕੁਛ ਦੇਰ ਵਾਸਤੇ ਨੇਤਰਾਂ ਦੁਆਰਾ ਧਿਆਨ ਦਾ ਜਮਾਉਣਾ, ਉਸ ਧਿਆਨ ਦੇ ਚਿਕਣ ਕਰਕੇ ਕੁਛ ਸ਼ਕਤੀਆਂ ਇਹੋ ਜਿਹੇ ਖੇਲ ਕਰਨ ਦੀ ਉਹਨਾਂ ਵਿੱਚ ਪੈਦਾ ਹੋ ਜਾਂਦੀਆਂ ਸੀ। ਜਿਹੜੇ ਸੱਜਣ ਜਿਹੜੇ ਪ੍ਰੇਮੀ ਨਿੱਤਾ ਪ੍ਰਤੀ ਆਪਣੇ ਖਿਆਲ ਨੂੰ ਗੁਰਬਾਣੀ ਵਿੱਚ, ਗੁਰਸ਼ਬਦ ਵਿੱਚ, ਨਾਮ ਵਿੱਚ, ਗੁਰੂ ਸਰੂਪ ਦੇ ਧਿਆਨ ਵਿੱਚ ਜੋੜਦੇ ਹਨ, ਉਹਨਾਂ ਦੀਆਂ ਸ਼ਕਤੀਆਂ ਦਾ ਅੰਤ ਨਹੀਂ ਆ ਸਕਦਾ। ਉਹ ਸ਼ਕਤੀਆਂ ਸਤ ਵੀ ਹੋਣਗੀਆਂ ਔਰ ਪਰਮੇਸ਼ੁਰ ਨੂੰ ਬੁਲਾਉਣ ਵਾਲੇ ਤਾਂ ਇਕਾਗਰਤਾ। ਖਿੰਡਿਆ ਮਹਿਲਾ ਮਨ ਬੜਾ ਦੁਖੀ ਹੋਇਆ ਕਰਦਾ, ਪਰੇਸ਼ਾਨ ਹੋਇਆ ਕਰਦਾ, ਇਕਾਗਰ ਮਨ ਸੁਖੀ ਔਰ ਸ਼ਾਂਤ ਹੋਇਆ ਕਰਦਾ। ਉਦੋਂ ਵੀ ਜ਼ਿਆਦਾ ਲੁੱਧ ਮਨ, ਸਮਾਧਿਸ਼ਟ ਮਨ ਜ਼ਿਆਦਾ ਸ਼ਾਂਤ ਔਰ ਸੁਖੀ ਹੁੰਦਾ। ਮਨ ਜਦੋਂ ਅਮਨ ਹੋ ਜਾਏ ਕੋਈ ਸਟੇਜ ਆਉਂਦੀ ਹੈ, ਉਸਦਾ ਇੱਕ ਮਨ ਹੀ ਮੁਕਤਾ ਮੋਕਸ਼ ਦਾ ਦਾਤਾ ਬਣਨੀ ਤਾਂ ਆਓ ਚਿੱਤ ਨੂੰ ਇਕਾਗਰ ਕਰਕੇ ਸ਼ਰਧਾ ਦੇ ਘਰ ਵਿੱਚ ਆ ਕੇ ਕਿਸੇ ਚੀਜ਼ ਦਾ ਮਾਣ ਤਾਣ ਬਿਲਕੁਲ ਅੰਦਰੋਂ ਕੱਢ ਕੇ। ਫਿਰ ਛੇ ਕਿਸਮ ਦਾ ਮਤ ਦੱਸਿਆ, ਹਕੂਮਤ ਮਤ, ਰਾਜ ਮਤ, ਜਵਾਨੀ ਮਤ, ਰੂਪ ਮਤ, ਵਿਦਿਆ ਮਤ, ਧਨ ਮਤ ਆਦਿ, ਇਹਨਾਂ ਨੂੰ ਛੋੜ ਕੇ ਸ਼ਰਧਾ ਦੇ ਘਰ ਵਿੱਚ ਆ ਕੇ ਔਰ ਚਿੱਤ ਨੂੰ ਇਕਾਗਰ ਕਰਕੇ ਸਤਸੰਗ ਕਰਨ ਦਾ, ਹਰੀ ਜਾਂ ਸ਼ਰਵਣ ਕਰਨ ਦਾ ਸੁਭਾਅ ਬਣਾ ਲੈਣਾ ਚਾਹੀਦਾ। ਇਹ ਨਹੀਂ ਵੀ ਇੱਕ ਅੱਧੇ ਦਿਨ, ਇਹ ਆਦਤ ਹੀ ਬਣਾ ਲੈਣੀ ਚਾਹੀਦੀ। ਜਿਸਨੇ ਇਹੋ ਜਿਹਾ ਸੁਭਾਅ ਬਣਾ ਲਿਆ ਉਹ ਸਤਸੰਗ ਵਿੱਚ ਬੈਠ ਕੇ ਵੈਕੁੰਠ ਤੋਂ ਘੱਟ ਆਨੰਦ ਨਹੀਂ ਮਾਣਦਾ। ਉਸਨੂੰ ਸੱਚਮੁੱਚ ਹੀ ਸਤਸੰਗ ਵੈਕੁੰਠ ਹੈ, ਉਹ ਅਨੁਭਵ ਕਰੇਗਾ ਕਿ ਮੈਂ ਵੈਕੁੰਠ ਵਿੱਚ ਬੈਠਾ, ਸਤਸੰਗ ਹੈ ਤਾਂ ਵੈਕੁੰਠ ਹੀ, ਪਰ ਖਿੜੇ ਮਨ ਨੂੰ ਵੈਕੁੰਠ ਨਹੀਂ, ਮੈਲੇ ਮਨ ਨੂੰ ਵੈਕੁੰਠ ਨਹੀਂ। ਤਾਂਤੇ ਇਸ ਤਰੀਕੇ ਸਿਰ ਜਦੋਂ ਸਤਸੰਗ ਕੀਤਾ ਜਾਵੇ ਵੈਕੁੰਠ ਦਾ ਆਨੰਦ ਪ੍ਰਾਪਤ ਹੁੰਦਾ ਹੈ। ਆਓ, ਮਾਨਕ ਤਨ ਤਾਂ ਵੈਗੀ ਦੇ ਭਜਨ ਵਾਸਤੇ ਹੀ ਮਿਲਿਆ, ਅਗਰ ਐਸਾ ਨਾ ਹੋਵੇ ਇਸਦਾ ਫਾਇਦਾ ਹੀ ਕੁਛ ਨਹੀਂ, ਵਿਅਰਥ ਹੈ, ਹਰ ਰੂਪ ਹੈ। ਬਲਕਿ ਗੁਰੂ ਜੀ ਇਹ ਦੱਸਦੇ ਹੈ, ਹਾਰ ਕੇ ਜੀ ਦੁਨੀਆਂ ਵਿੱਚ ਆ ਗਏ। ਲੱਖ 84 ਜੂਨ ਦਾ ਜੀੜਾ ਕੱਟ ਲਿਆ, ਕਈ ਜਨਮ ਥੇ ਕੀਟ ਪਤੰਗਾ, ਕਈ ਜਨਮ ਗਜਵੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰਗਤ ਜੋਇਓ, ਫਿਰ ਜਗਦੀਸ਼ ਮਿਲਣ ਕੀ ਵਧੀਆ, ਤ੍ਰਿਣਕਾਲ ਇਹ ਦੇਸ਼ ਹੁੰਦੀ। ਮਾਨੁਕ ਤਨ ਮਿਲ ਗਿਆ, ਲੱਖ 84 ਜੂਨ ਦਾ ਚੱਕਰ ਕੱਟ ਕੇ ਥਰੂ ਅੰਤਰਯਮ ਦੇ ਗਿਆਨ ਦੇ ਵਾਸਤੇ ਖੁੱਲ੍ਹਾ ਦਰਵਾਜ਼ਾ, ਅਗਰ ਇਹ ਕੰਮ ਨਾ ਕੀਤਾ ਗਿਆ ਤਾਂ ਗੁਰੂ ਜੀ ਕਹਿੰਦੇ ਨੇ ਆਪ ਨੇ ਆਏ ਸ੍ਰਿਸ਼ਟ ਨੇ ਬਿਨ ਬੂਝੇ ਅਸੀਂ ਬਿਨਾਂ ਆਪੇ ਦੀ ਪਛਾਣ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਪਸ਼ੂ ਕੀ ਹੈਵਾਨ ਹੀ ਨਹੀਂ ਬਲਕਿ ਮਰੇ ਹੋਏ ਹੈਵਾਨ ਹੀ। ਜਾਂ ਇਉਂ ਕਹਿੰਦੇ ਹਨ ਰਾਤ ਨੂੰ ਨੀਰਾ ਚਾਰਾ ਪਸ਼ੂਆਂ ਨੂੰ ਲੋਕ ਪਾਉਂਦੇ ਹੈ, ਜੋ ਬਚ ਰਹਿੰਦਾ ਹੈ ਉਸਨੂੰ ਰੂੜੀਆਂ 'ਤੇ ਸੁੱਟ ਦਿੱਤਾ ਜਾਂਦਾ, ਉਹਨੂੰ ਕੌਣ ਚੱਲਦਾ ਹੈ ਖੋਤੇ, ਖੋਤਿਆਂ ਨੂੰ ਵੀ ਢੋਲ ਕਿਹਾ ਜਾਂਦਾ ਹੈ, ਜਾਂ ਮਰੇ ਪਸ਼ੂ ਨੂੰ ਵੀ ਢੋਲ ਕਹਿੰਦੇ। ਰਵਿਦਾਸ ਤੁਰੰਤਾ ਢੋਲ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗਤ ਦਰਸ਼ਨ। ਯਾਨੀ ਇਨਸਾਨ ਨਹੀਂ ਬਲਕਿ ਹੈਵਾਨ ਹੈ, ਹੈਵਾਨ ਹੀ ਮਰਿਆ ਹੈਵਾਨ ਹੈ, ਇੱਥੇ ਤੱਕ ਦਰਜਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਧਰਮ ਦੇ ਰੱਖਿਅਕ ਐਵੇਂ ਫਰਮਾਉਂਦੇ ਹਨ। ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਹੀਂ ਵੈਸੇ ਸ਼ੁਕਰ ਸਵਨ ਨਾਨਕ ਮਾਨੋ ਤਾਂ ਹੀ ਤਨ। ਜਿਹੜਾ ਪ੍ਰਾਣੀ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ ਉਹ ਇਨਸਾਨ ਹੋਣ ਦਾ ਹੱਕਦਾਰ ਕਿਹਾ ਹੈ, ਬਲਕਿ ਸ਼ੁਕਰ ਸਵਾਨ, ਸ਼ੁਕਰ ਨਾ ਸ਼ੂਗਰ ਦਾ ਸਵਾਨ ਨਾ ਕੁੱਕਰ ਕੀ ਕੁੱਤੇ ਇਹੋ ਜਿਹਾ ਦਰਜਾ ਮਿਲਦਾ। ਉਹ ਵੀ ਆਪਣੇ ਪੇਟ ਭਰ ਲੈਂਦੇ ਹਨ, ਐਨੀਮਲ ਮੈਨ ਜਿਹਨਾਂ ਨੂੰ ਕਿਹਾ, ਮੈਨ ਮੈਨ ਦੂਸਰੇ ਸੁਪਰ ਮੈਨ ਇੰਦਰ ਜੇ ਹੈ। ਸੋ ਆਇਓ ਗੁਰੂ ਜੀ ਇੱਥੇ ਫਰਮਾਉਂਦੇ ਨੇ ਆਪ ਨੇ ਆਏ ਸ੍ਰਿਸ਼ਟ ਮੇ ਬਿਨ ਬੂਝੇ ਪਸ਼ੂ ਢੋਲ, ਆਵਨ ਤੋਂ ਇੱਕ ਇੱਕ ਆਇਆ ਜਨਤ ਮੋਹਿਤ ਮੂੰਹ ਨਹੀਂ ਮਾਰਿਆ, ਆਇਆ ਤਾਂ ਇੱਕ ਭੋਜਨ ਕਰਨ ਵਾਸਤੇ ਹੈ, ਜਮਦਾ ਵੀ ਮਾਇਆ ਵਿੱਚ ਮੋਹਿਤ ਹੋ ਗਿਆ, ਆਪਣੇ ਨਿਸ਼ਾਨੇ ਨੂੰ ਛੋੜ ਗਿਆ ਹੈ, ਫਿਰ ਉਹਦਾ ਦਰਜਾ ਐਸਾ ਹੋਣਾ ਨਹੀਂ ਸੀ। ਬੰਦਾ ਨਾਮ ਦੇ ਜਪ ਜਪ
ਮਾਇਆ 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 ਮਾਇ
ਵਾਹਿਗੁਰੂ ਦਾ ਭਜਨ ਕਰਕੇ ਜੋ ਕਿ ਸਤਸੰਗ ਦੁਆਰਾ ਹੀ ਹੁੰਦਾ ਹੈ, ਵਾਹਿਗੁਰੂ ਨੂੰ ਮਿਲਣਾ ਹੈ। ਪਰ ਇਸ ਨਿਸ਼ਾਨੇ ਨੂੰ, ਇਸ ਆਪਣੇ ਫਰਜ਼ ਨੂੰ ਇਹ ਭੁੱਲ ਗਿਆ ਹੈ। ਜੰਮਦਾ ਹੀ ਉਹ ਸੰਭਲਦਾ ਹੀ ਮਾਇਆ ਦੀਆਂ ਗੁੰਦਾਂ ਵਿੱਚ, ਗੁੰਦਾਂ ਗੁੰਦਣ ਵਿੱਚ ਪੈ ਗਿਆ। ਮਾਇਆ ਕਮਾਵਾਂ ਕਿਵੇਂ, ਜ਼ਿਆਦਾ ਕਮਾਵਾਂ ਕਿਵੇਂ, ਇਹ ਕਰਾਂ, ਇਹਦਾ ਖਿਆਲ ਇੱਧਰ ਹੀ ਰੁਕ ਗਿਆ। ਹਾਂਜੀ, ਆਹ ਖਿਆਲ ਕਰੋ ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਇੱਕ ਹੋਰ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਰਬ ਜਾ ਰਿਹਾ, ਹਜ਼ੂਰ ਦੇ ਪਵਿੱਤਰ ਗਲੇ ਤੋਂ ਵਾਹਿਗੁਰੂ ਦੀ ਬੇਅੰਤ ਤਾਬੀ ਇਹ ਸ਼ਬਦ ਉਚਾਰਨ ਹੋ ਰਿਹਾ ਹੈ। ਬ੍ਰਹਮਾ ਨੇ ਅਨੰਤ ਨਾ ਕੋਈ ਵੀ ਥਾਂ ਨਹੀਂ ਹੈ ਔਰ ਕਦੇ ਉਸਦਾ ਅਭਾਵ ਨਹੀਂ ਹੁੰਦਾ। ਸਤ ਹੈ ਔਰ ਸਭ ਪਾਸੇ ਬਣ ਗਿਆ ਕਰ, ਜਿਸ ਦੇ ਵਿੱਚ ਦੁੱਖ ਨਹੀਂ ਆਨੰਦ ਦਾ ਸਾਗਰ ਹੈ। ਇਹੋ ਜਿਹਾ ਵਾਹਿਗੁਰੂ ਅੰਤਰੀਆਂ ਨੇ ਜਿਸਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਬੜੇ ਬੜੇ ਰਿਕੀਸ਼ਵਰ, ਮਨੀਸ਼ਵਰ, ਬੜੇ ਬੜੇ ਸਿੱਧ ਕਰਾਮਤ ਜੋਗੀ ਵੀ ਉਸਦੇ ਬਾਬਤ ਪੂਰਾ ਕੁਛ ਕਹਿਣ ਨੂੰ ਸਮਰੱਥ ਨੇ। ਹੋਰ ਕੀ ਕਹਿਣਾ ਹੈ, ਸਿੱਖੀ ਦੇ ਜਿਹੜੇ ਤਿੰਨ ਮੁੱਖ ਦੇਵਤੇ ਹਨ ਉਹ ਵੀ ਉਸਦੇ ਅੰਤ ਨੂੰ ਨਹੀਂ ਪਾ ਸਕਦੇ। ਉਸਦੀ ਬਾਬਤ ਮਾਨਾ ਜਾਣੇ ਦੇ ਬਰਮੇ ਨਹੀਂ ਜਾਣੇ ਦੇ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਦ ਬੇਅੰਤ ਆਪਣੀ ਗਤਿਆਤ ਜਾਣੇ ਸੁਣ ਸੁਣ ਅਵਰ ਵਿਖਾਣੇ ਸ਼ੰਕਰਾ ਨਹੀਂ ਜਾਣੇ ਦੇਵ ਸ਼ਿਵ ਜੀ ਖੋਜ ਤਹਾਰੇ ਦੇਵ ਦੇਵੀਆਂ ਨਹੀਂ ਜਾਣੇ ਬ੍ਰਹਮ ਸਭ ਉੱਪਰ ਅਲਖ ਪਾਦਮ ਇੱਕ ਪਰਮੇਕ ਭਗਤੀ ਲਾਇ ਆਪਣਾ ਕੀਆ ਆਪ ਜਨਾਏ ਸੰਤਨ ਕੀ ਸੁਣ ਸਾਥੀ ਸਾਥੀ ਸੋ ਬੋਲੇ ਜੋ ਪੇਖ ਨਹੀਂ ਲੇ ਪੁਨਾ ਨਾ ਪਾਪ ਨਾਨਕ ਕਾ ਪ੍ਰਭ ਆਪੇ ਐਸਾ ਵਾਹਿਗੁਰੂ ਪੰਤਰ ਜਾਵੀ ਜੋ ਆਪਣੀ ਯੋਗ ਮਾਰ ਦੇ ਬਲ ਕਰਕੇ ਅਨੇਕ ਹੋਇਆ ਸੋ ਉਸਦਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ ਜਿਵੇਂ ਸਮੁੰਦਰ ਦਾ ਥਾ ਲੈਣ ਵਾਸਤੇ ਇੱਕ ਲੂਣ ਦੀ ਪੁਤਲੀ ਨੂੰ ਰੱਸੀ ਨਾਲ ਬੰਨ ਕੇ ਸਮੁੰਦਰ ਵਿੱਚ ਸਿੱਟਿਆ ਜਾਵੇ ਵੀ ਕਿਤਨਾ ਕੁ ਗਹਿਰਾ ਹੈ ਅੰਤ ਲਿਆ ਜਾਵੇ ਜਾਂਦੀ ਜਾਂਦੀ ਖਰ ਜਾਏਗੀ ਦੱਸਣ ਨੂੰ ਉਹ ਸਮਰੱਥ ਕੈਸੇ ਹੋ ਸਕੇਗੀ ਆਪਾਂ ਗਵਾ ਦੇਵੇਗੀ। ਇਸੇ ਤਰ੍ਹਾਂ ਅੰਤ ਕੁਛ ਹਨ ਜੋਗੇ ਸੋ ਆਏ ਅੰਤ ਗਵਾ ਜਿਹੜੇ ਉਸ ਪਰਮੇਸ਼ਰ ਦਾ ਅੰਤ ਲੈਣ ਗਏ ਉਹ ਆਪਣਾ ਅੰਤ ਕਿਸਰਾ ਵਾਸਤੇ ਉਸ ਵਿੱਚ ਹੀ ਲੀਨ ਹੋ ਗਏ ਕਿਉਂ ਤੂੰ ਤੂੰ ਕਰਦੇ ਤੂੰ ਹੋ ਜਾਂਦੀ ਹੈ ਲੇਕਿਨ ਅੰਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ ਬੇਅੰਤ ਨੇਤੀ ਨੇਤੀ ਕਸੰਤ ਵੇ ਦਾ ਬੇਅੰਤ ਬੇਅੰਤ ਕਰਕੇ ਹੀ ਪੁਕਾਰਦੇ ਸੀ ਜਿੰਨੀ ਜਿੰਨੀ ਸੂਝ ਬੂਝ ਪਈ ਉਹਨਾਂ ਉਹਨਾਂ ਕਥਨ ਕਰ ਗਏ ਅਖੀਰ ਪਿੱਛੋਂ ਫਿਰ ਦੋਵਿਆਂ ਜੋੜ ਕੇ ਮੱਥਾ ਟੇਕ ਐਸੀ ਤੁਰੂ ਸ਼ਕਤੀ ਹੈ। ਸੋ ਇਸ ਵਿਸ਼ੇ ਤੇ ਗੁਰੂ ਬਾਬਾ ਜੀ ਬਾਰ ਬਾਰ ਸ਼ਬਦ ਉਚਾਰਨ ਕਰਦੇ ਹਨ ਮਰਦਾਨਾ ਰਬਾਬ ਵਜਾ ਰਿਹਾ ਹੈ ਤੇਰਾ ਬਰਮਾ ਨੇ ਅਤੇ ਵਾਹਿਗੁਰੂ ਅੰਤਰਯਾਮੀ ਦੀ ਮਹਿਮਾ ਉਚਾਰਨ ਕਰਦੇ ਕਰਦੇ ਗੁਰੂ ਬਾਬਾ ਜੀ ਸਮਾਧ ਵਿੱਚ ਲੀਨ ਹੋ ਗਏ। ਯਾਨੀ ਆਪਣੀ ਸੁਰਤ ਨੂੰ ਪ੍ਰਪੰਚ ਤੋਂ ਅਸੂਲ ਸ਼ੁਕਮ ਕਾਰਨ ਆਦਿ ਸਰੀਰਾਂ ਤੋਂ ਉੱਚਾ ਕਰਕੇ ਅਕਾਲ ਦੇ ਵਿੱਚ ਜੋੜ ਕੇ ਅਕਾਲ ਰੂਪ ਹੀ ਹੋ ਗਏ। ਜਾਂ ਸਮਾਧੀ ਵਿੱਚ ਲੀਨ ਹੋ ਗਏ। ਸੂਰਜ ਛਿਪਣ ਦਾ ਵਕਤ ਸੀ। ਠੰਡੀ ਠੰਡੀ ਹਵਾ ਰੁਮਕ ਰਹੀ ਹੈ। ਬਸੰਤ ਦੀ ਰੁੱਤ ਹੈ। ਬਨਸਪਤੀ ਖੁੱਲੀ ਹੋਈ ਹੈ। ਕਿਸਮ ਕਿਸਮ ਦੇ ਫੁੱਲਾਂ ਦੇ ਸੁਗੰਧੀਦਾਰ ਫੁੱਲਾਂ ਵਿੱਚੋਂ ਹਵਾ ਟੱਚ ਹੋ ਕੇ ਉਹਦੀ ਸੁਗੰਧੀ ਆਪਣੇ ਨਾਲ ਖਿੱਚ ਕੇ ਲਿਆ ਰਹੀ ਹੈ। ਜਦੋਂ ਸੂਰਜ ਛਿਪ ਗਿਆ, ਆਸਮਾਨ ਵਿੱਚ ਤਾਰੇ ਡਲਕਣੇ ਸ਼ੁਰੂ ਹੋਏ। ਫਿੰਨੀ ਫਿੰਨੀ ਤੇਲ ਪੈ ਰਹੀ ਹੈ। ਸਮਾਂ ਆਪਣੇ ਰਸਤਾ ਤੁਰਦਾ ਚਲਾ ਗਿਆ। ਜਦੋਂ ਕਿਸੇ ਤਰ੍ਹਾਂ ਉਹ ਵਕਤ ਉਹ ਆਇਆ ਜਿਹੜਾ ਕਿ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ, ਜਾ ਕੇ ਵਾਹਿਗੁਰੂ ਦੇ ਵਿੱਚ ਲੀਨ ਹੋਣ ਦਾ ਸਮਾਂ। ਚੌਥੇ ਪੈਰ ਸੁਭਾ ਕੇ ਸੁਰਤਿਆਂ ਉੱਤੇ ਜਾਓ। ਇਹਨਾਂ ਦਰਿਆਵਾਂ ਸਿਓ ਦੋਸਤੀ ਮਨ ਸੱਚਾ। ਉਹ ਵਕਤ ਉਹ ਆਇਆ। ਗੁਰੂ ਬਾਬਾ ਜੀ ਦੁਨੀਆਂ ਦੇ ਵਿੱਚ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਜੁੜਨ ਦੀਆਂ ਜਾਂਚਾਂ ਸਿਖਾਉਣ ਵਾਸਤੇ ਆਏ। ਆਪ ਨਮੂਨਾ ਦਿੱਤਾ ਜਿਵੇਂ ਫੌਜਾਂ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕੋਈ ਇੰਸਟ੍ਰਕਟਰ ਹੈ, ਫੌਜੀਆਂ ਨੂੰ ਟ੍ਰੇਨਿੰਗ ਦਿੰਦਾ ਹੈ, ਪਹਿਲੇ ਨਮੂਨਾ ਕਰਕੇ ਦਿਖਾਉਂਦਾ ਹੈ। ਇਸੇ ਤਰ੍ਹਾਂ ਗੁਰੂ ਬਾਬਾ ਜੀ ਨੇ ਜੋ ਕੁਛ ਵੀ ਸਾਨੂੰ ਸਿੱਖਿਆ ਦਿੱਤੀ, ਆਪ ਨਮੂਨਾ ਦੇ ਕੇ ਦੇ। ਅੰਮ੍ਰਿਤ ਵੇਲੇ ਜਾਗਣ ਦੀ ਤਾਕੀਦ ਕੀਤੀ ਤਾਂ ਖੁਦ ਅੰਮ੍ਰਿਤ ਵੇਲੇ ਜਾਗਦੇ ਰਹੇ। ਇਸ਼ਨਾਨ ਕਰਨ ਦੀ ਉਸ ਵੇਲੇ ਤਾਕੀਦ ਕੀਤੀ ਤਾਂ ਆਪ ਖੁਦ ਇਸ਼ਨਾਨ ਕੀਤੇ। ਸਮਾਧੀ ਵਿੱਚ ਜੁੜਨ ਦੀ ਤਾਕੀਦ ਕੀਤੀ ਤਾਂ ਆਪ ਖੁਦ ਸਮਾਧੀ ਵਿੱਚ ਜੁੜਦੇ ਰਹੇ। ਕੀਰਤਨ ਕਰਨ ਦੀ ਤਾਕੀਦ ਕੀਤੀ ਤਾਂ ਖੁਦ ਕੀਰਤਨ ਕੀਤੇ। ਇਸੇ ਤਰ੍ਹਾਂ ਸੇਵਾ ਕਰਨ ਦੀ ਤਾਕੀਦ ਕੀਤੀ ਤਾਂ ਖੁਦ ਸੇਵਾ ਕਰਦੇ। ਇਤਿਹਾਸ ਨਮੂਨਾ ਦੇ ਕੇ ਸਾਨੂੰ ਸਿਖਾਇਆ। ਉਹ ਵਕਤ ਉਹ ਆਇਆ ਇਸ ਵਕਤ ਵਾਹਿਗੁਰੂ ਦੇ ਪਿਆਰੇ ਜਾ ਕੇ ਇਸ਼ਨਾਨ ਆਦਿ ਕਰਕੇ ਪਰਮੇਸ਼ਰ ਦੇ ਧਿਆਨ ਵਿੱਚ ਮਗਨ ਹੁੰਦੇ ਹਨ। ਇਹੋ ਜਿਹੀ ਦਿਸ਼ਾ, ਇਹੋ ਜਿਹਾ ਸਮਾਂ ਬਜਿਆ ਹੈ ਜਿਵੇਂ ਐਸਾ ਪ੍ਰਮਾਣ ਕੀਤਾ। Thank you. ਨੜੀਏ ਚਮਕਣ ਤਾਰ ਕੋਈ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦ ਹੀ ਜਾਗੇ ਨਾਮ ਸਿਮਰੇ ਅੰਦਿਨੋ ਪਰ ਚਰਨ ਕਮਲ ਧਿਆਨ ਹਿਰਦੇ ਪਰ ਵਿਸਰ ਨਾਏ ਦਿਨੋ ਅਜਮਾਨ ਮੋਹਿਤ ਕਰਮਲਾ ਤੋਂ ਪੁਜਾਰੇ ਤ੍ਰਿਵੰਤ ਨਾਮ ਸਦਾ ਜਾਗੇ ਅਰਦਾਸ ਸੰਤ ਪਿਆਰੇ ਚਮਕਣ ਤਾਰੇ ਜੀ ਜੰਗਲ ਹੈ ਜੀ ਸਮਾਧੀ ਤੋਂ ਪਥਾਨ ਹੋ ਕੇ ਭਾਈ ਬਾਲੇ ਮਰਦਾਨੇ ਨੂੰ ਕਹਿੰਦੇ ਹੈ ਉੱਥੇ ਭਾਈ ਇਸ਼ਨਾਨ ਦਾ ਵਕਤ ਹੋ ਗਿਆ ਇਸ਼ਨਾਨ ਸੋਚ ਕੇ ਪ੍ਰਭੂ ਧਿਆਨ ਵਿੱਚ ਜੁੜੀਏ ਉੱਥੇ ਦਾਤਨ ਆਦਿ ਕੀਤਾ ਨਜ਼ਦੀਕ ਹੀ ਬੜੇ ਨਿਰਮਲ ਜਲ ਦੀ ਛੱਪੜ ਸੀ ਉਸਦੇ ਵਿੱਚ ਇਸ਼ਨਾਨ ਸੋਧਿਆ ਗਿਆ ਇਸ਼ਨਾਨ ਕਰਕੇ ਫਿਰ ਆਪਣੇ ਆਪਣੇ ਆਸਣਾਂ 'ਤੇ ਸਜ ਗਏ ਗੁਰੂ ਬਾਬਾ ਜੀ ਨੇ ਆਪਣੇ ਆਸਣ 'ਤੇ ਬੈਠ ਕੇ ਚੌਂਕੜਾ ਮਾਰਿਆ ਨੇਤਰ ਮੀਟੇ ਫਿਰ ਆਪਣੇ ਸੁਪਨੋਂ ਦੇ ਰੂਪਰੇ ਦੇ ਵਿੱਚ ਲੈ ਗਏ ਜਿਸ ਦੀ ਬਾਬਤ ਹਜ਼ੂਰ ਨੇ ਫਰਮਾਇਆ ਸ਼ੂਤ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੇ ਸੰਤ ਪਿਆਰੇ ਸਹਿਜ ਕਥਾ ਪ੍ਰਤੀ ਅਤਿ ਮਿੱਠੀ ਵਿਗਲੇ ਕਾਹੂ ਨੇਤਰੋਂ ਬੀਠੀ ਤੈ ਗੀਤ ਨਾਦ ਆਖਾਰੇ ਸੰਗਾ ਤੂੰ ਸੰਤ ਕਰੇ ਹਰ ਰੰਗਾ ਤੈ ਮਰਨ ਨ ਜੀਵਨ ਸੋਗ ਨ ਹਰਖਾ ਸੱਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾਈ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਭਗਤ ਰਵਿਦਾਸ ਜੀ ਇਸਨੂੰ ਬਹੁਮਪਰਾ ਕਰਕੇ ਕਥਨ ਕਰਦੇ ਹਨ ਜਿੱਥੇ ਦੰਦ ਦਾ ਬਿਲਕੁਲ ਅਭਾਵ ਹੈ ਇੱਕ ਅਕਾਲ ਇੱਕ ਅਕਾਲ ਹੈ ਉਸ ਥਾਂ ਦੀ ਬਾਬਤ ਜਿਵੇਂ ਫਰਮਾਉਂਦੇ ਹਨ Yeah. ਰਹਿੰਦੇ ਹੋ ਭਗਤਾਂ ਸੰਤਾਂ ਦੀ ਰਹਿ ਜਿੱਥੇ ਉਹਨਾਂ ਦੀ ਸੁਰਤ ਜੰਮਦੀ ਹੈ ਜਿੱਥੇ ਸੁਰਤ ਨੂੰ ਵਾਹਿਗੁਰੂ ਦੇ ਵਿੱਚ ਜੋੜ ਕੇ ਬੈਠਦੇ ਹਨ ਉੱਥੇ ਮਨ ਉਹਨਾਂ ਦਾ ਵਸਾ ਹੋਇਆ ਕਰਦਾ ਹੈ। ਰਵਿਦਾਸ ਜੀ ਉਸ ਥਾਂ ਜਿੱਥੇ ਦੰਦ ਦਾ ਬਿਲਕੁਲ ਅਭਾਵ ਹੈ ਇੱਕ ਅਕਾਲੀ ਅਕਾਲ ਹੈ ਉਸ ਥਾਂ ਨੂੰ ਬੈਰੂਪੁਰਾ ਕਰਕੇ ਕਥਨ ਕਰਦੇ ਨੇ ਸ਼ਬਦ ਉਸ ਦੀ ਬਾਬਤੀਓ ਉਚਾਰਨ ਕਰਕੇ ਦੱਸਦੇ ਹਨ। ਬੈਰੂਪੁਰਾ ਸ਼ਹਿਰ ਕੋ ਨੂੰ ਦੁੱਖ ਅੰਦੋਖ ਨਹੀਂ ਪੈਂਠਾ ਨਾ ਤਸ਼ਵੀਸ਼ ਇਰਾਜ ਨਾ ਮਾਲ ਖੌਫ ਨਾ ਖਤਾ ਨਾ ਤਸ ਜ਼ਬਾ ਅਬ ਹਮ ਖੂਬ ਵਤਨ ਗਹਿ ਪਾਈ ਉਹਾ ਖੈਰ ਸਦਾ ਮੇਰੇ ਫਾਈ ਪੈਮ ਦੈਮ ਸਦਾ ਪਾਤਸ਼ਾਹੀ ਦੋਮਨ ਸੇਮ ਏਕ ਸੋ ਆਦੀ ਆਬਾਦਾਨ ਸਦਾ ਮਸ਼ਹੂਰ ਉਹਾ ਬਨੀ ਬਸੇ ਮਾਮੂਰ ਕਿਉਂ ਕਿਉਂ ਸੈਰ ਕਰੇ ਜੂੰ ਫਾਵੈ ਮਹਿਰ ਮਹਿਰ ਨ ਕੋ ਅਟਕਾਵੈ ਕਹਿ ਰਵਿਦਾਸ ਪਦਾਸ ਚੁਮਾਰਾ ਤੂੰ ਹਮ ਸ਼ਹਿਰੀ ਸੋ ਮੀਤ ਸਾਡਾ ਵਾਸਾ ਬੇਗੂਪੁਰੇ ਦੇ ਵਿੱਚ ਸਦਾ ਹੀ ਬੇਗੂਪੁਰੇ ਦੇ ਵਾਸੀ ਹਾਂ ਤੋਂ ਬੇਗੂਪੁਰਾ ਜਿੱਥੇ ਗਮ ਦਾ ਨਾਮ ਨਿਸ਼ਾਨ ਨੇ ਜਿੱਥੇ ਨਾ ਜਨਮ ਹੈ ਨਾ ਮਰਨ ਜਿੱਥੇ ਕਾਮ ਤੁਰਲ ਮੰਕਾਰ ਦੀ ਗੰਧ ਨੇ ਜਿੱਥੇ ਸ਼ਬਦ ਸਪਸ਼ਟ ਰੂਪ ਪ੍ਰਸ ਗੰਧ ਦਾ ਨਾਮ ਨਿਸ਼ਾਨ ਨੇ ਜਿੱਥੇ ਆਦਿ ਵਿਆਦ ਉਪਾਦ ਦੀ ਪਹੁੰਚ ਨਹੀਂ ਜਿੱਥੇ ਆਸਾ ਤਿਸ਼ਨਾ ਚਿੰਤਾ ਦੇ ਉਠਾ ਕੇ ਸੂਖਸ਼ ਮੰਡਲ ਜੋ ਵਾਹਿਗੁਰੂ ਦਾ ਦੇਸ਼ ਜੀ ਦੀ ਬਾਬਤ ਇਹ ਕਥਨ ਕੀਤਾ ਉੱਥੇ ਪਹੁੰਚਾਇਆ ਜਾਂਦਾ ਜਿਹੜੇ ਉੱਥੇ ਪਹੁੰਚ ਗਏ ਉਸ ਆਨੰਦ ਨੂੰ ਕਵੀ ਜਾਣਦੇ ਹਨ ਉਸ ਥਾਂ ਦੀ ਬਾਬਤ ਉਹ ਖੁਦ ਹੀ ਜਾਣਦੇ ਹਨ ਜਿਹੜਾ ਪੁਰਸ਼ ਹਵਾਈ ਜਹਾਜ਼ ਤੇ ਸਵਾਰ ਹੋ ਕੇ ਬੰਬੇ ਔਰ ਕਲਕੱਤੇ ਤੋਂ ਪਹੁੰਚਿਆ ਹੈ ਇੰਗਲੈਂਡ ਵਿੱਚ ਉੱਥੇ ਦੇ ਨਜ਼ਾਰੇ ਉਹੀ ਦੇਖਦਾ ਇਸੇ ਤਰ੍ਹਾਂ ਹੀ ਭਗਤ ਰਵਿਦਾਸ ਜੀ ਉਸਨੂੰ ਦੇਖਣ ਪਰ ਕਥਨ ਕਰਦੇ ਹਨ ਕਬੀਰ ਜੀ ਕਿਉਂ ਕਹਿੰਦੇ ਹਮ ਵਾਸੀ ਉਸ ਦੇਸ਼ ਕੇ ਜਹਾਂ ਪਾਰ ਦੁਮ ਕਾ ਖੇਲ ਦੀਵਾ ਬੋਲੇ ਅਗਮ ਕਾ ਦਿਨ ਬਾਤੀ ਉੱਥੇ ਪਹੁੰਚਣ ਵਾਸਤੇ ਸ਼ਬਦ ਅਭਿਆਸ ਦੀ ਯੁਕਤੀ ਦੁਆਰਾ ਜ਼ਰੂਰਤ ਹੈ। ਸੋ ਇਹ ਗੁਰੂ ਬਾਬਾ ਜੀ ਆਪਣੇ ਦੇਸ਼ ਉਹ ਦੇਸ਼ ਕਿਹਾ ਜਾਏ ਜਿੱਥੇ ਫਸਟ ਸੈਕਿੰਡ ਥਰਡ ਕਲਾਸ ਕੋਈ ਨਹੀਂ ਇੱਕੋ ਇੱਕੋ ਅਵਸਥਾ ਹੈ ਜਿਹੜੇ ਉੱਥੇ ਪਹੁੰਚਦੇ ਹਨ ਉਹਨਾਂ ਦੇ ਦਰਜੇ ਨਹੀਂ ਹੁੰਦੇ ਇਸੇ ਤਰ੍ਹਾਂ ਉਸ ਥਾਂ ਗੁਰੂ ਬਾਬਾ ਜੀ ਨੇ ਆਪਣੀ ਸੁਰਤ ਨੂੰ ਲਿਜਾ ਕੇ ਉਸ ਆਨੰਦ ਦੇ ਵਿੱਚ ਲੀਨ ਕਰ ਦਿੱਤਾ ਅਕਾਲ ਦੇ ਵਿੱਚ ਮਨਾ ਕੇ ਅਕਾਲ ਰੂਪ ਹੀ ਬਣਾ ਦਿੱਤਾ ਨਿਰਵਿਕਲਪ ਸਮਾਧ ਕਹਿੰਦੇ ਸਮਾਂ ਆਪਣੇ ਰੰਗ ਵਿੱਚ ਆਪਣੀ ਰਫਤਾਰ ਤੁਰਦਾ ਚਲਾ ਗਿਆ ਭਾਈ ਮਰਦਾਨਾ ਅਤੇ ਬਾਲਾ ਇਹਨਾਂ ਨੇ ਵੀ ਇਸ਼ਨਾਨ ਕਰਕੇ ਆਪਣੇ ਆਪਣੇ ਆਸਣਾਂ 'ਤੇ ਚੌਂਕੇ ਲਗਾ ਲਏ ਇਹਨਾਂ ਨੇ ਵੀ ਆਪਣੀਆਂ ਸੁਰਤਾਂ ਨੂੰ ਸਮੇਟਿਆ ਵਾਰ ਸਵੇਰ ਕੇ ਗੁਰੂ ਚਰਨਾਂ ਦਾ ਧਿਆਨ ਕਰਦੇ ਹੋਏ ਸਿਮਰਨ ਦੇ ਵਿੱਚ ਸੁਰਤ ਜੋੜ ਕੇ ਭਜਨ ਆਨੰਦ ਲੈਣਾ ਸ਼ੁਰੂ ਕੀਤਾ। ਇਹ ਅਖੀਰ ਕੁਛ ਸਮਾਂ ਬੀਤੇ ਤੋਂ ਬਾਅਦ ਮਰਦਾਨੇ ਨੇ ਆਪਣਾ ਰਬਾਬ ਉਠਾਇਆ ਕਿਉਂਕਿ ਇਸਦਾ ਰੋਜ਼ ਦਾ ਨਿਯਮ ਸੀ ਕਿਤੇ ਵੀ ਹੁੰਦਾ ਭਾਵੇਂ ਕੋਈ ਸ਼ਹਿਰ ਹੁੰਦਾ ਭਾਵੇਂ ਕੋਈ ਪਿੰਡ ਹੁੰਦਾ ਭਾਵੇਂ ਕੋਈ ਜੰਗਲੀ ਅਬਾਨ ਹੁੰਦਾ ਕੋਈ ਸਰੋਤਾ ਹੁੰਦਾ ਜਾਂ ਨਾ ਹੁੰਦਾ ਇਹ ਭਾਈ ਮਰਦਾਨਾ ਰੋਜ਼ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ ਸੀ। ਗੁਰੂ ਬਾਬਾ ਜੀ ਨੇ ਇਸਨੂੰ ਇਸਦੀ ਕਲਿਆਣ ਦਾ ਇਹ ਸਾਧਨ ਦੱਸਿਆ ਸੀ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮ ਸਿਮਰਤ ਜਿੱਤ ਛੁੱਟ ਨਿਸ਼ਕਾਮ ਨਿਰਮਾਣ ਨਿਰਵਾਣ ਵਾਹਿਗੁਰੂ ਦੇ ਪਿਆਰ ਦੇ ਵਿੱਚ ਆਪਣੀ ਸੁਰਤ ਨੂੰ ਇਹਦੇ ਵਿੱਚ ਜੋੜ ਕੇ ਜਿਹੜਾ ਕੀਰਤਨ ਕਰਨਾ ਹੈ ਉਹ ਸਮਾਧੀ ਹੈ ਕਲੋ ਕਾਲ ਦੇ ਵਿੱਚ ਕੀਰਤਨ ਸਮਾਧੀ ਹੈ ਸਮਾਧੀ ਚਿੱਤ ਬਿਰਤੀ ਨੂੰ ਤਾਂ ਸਮਾਧੀ ਚਿੱਤਾ ਵਾਹਿਗੁਰੂ ਦੇ ਵਿੱਚ ਟਿਕ ਜਾਣਾ ਉਸਨੂੰ ਸਮਾਧੀ ਕਿਹਾ ਜਾਂਦਾ ਇਉਂ ਜਿਹੜੇ ਅੰਮ੍ਰਿਤ ਵੇਲੇ ਰੋਜ਼ ਇਉਂ ਨਿਸ਼ਕਾਮ ਨਿਰਮਾਣ ਨਿਰਵਾਣ ਹੋ ਕੇ ਵਾਹਿਗੁਰੂ ਦਾ ਕੀਰਤਨ ਕਰਦੇ ਹਨ ਉਹਨਾਂ ਨੂੰ ਇਹ ਸ੍ਰੀ ਆਸਾ ਜੀ ਦੀ ਵਾਰ ਸਾਰੀਆਂ ਆਸਾ ਪੂਰੀਆਂ ਕਰਨ ਨੂੰ ਸੰਭਵ ਜਾਂ ਪੜ੍ਹਦੇ ਹਨ ਜਾਂ ਕੀਰਤਨ ਕਰੀ ਦਾ ਸੁਣਦੇ ਹਨ ਤਾਂ ਆਸਾ ਦੀ ਵਾਰ ਸਾਰੀਆਂ ਆਸਾ ਪੂਰੀਆਂ ਕਰਦੇ ਹੈ ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ ਸਹਿਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ ਉਸ ਆਸਾ ਜੀ ਦੀ ਵਾਰ ਦਾ ਆਈ ਮਰਦਾਨ ਨੇ ਮਿੱਠੀਆਂ ਮਿੱਠੀਆਂ ਸੁਰਾਂ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਹੋਰ ਜੰਗਲ ਦੇ ਵਿੱਚ ਆਨੰਦ ਛਾ ਗਿਆ। ਚਾਰ ਸਵੇਰੇ ਇਹ ਧੁਨੀ ਛਾ ਗਈ। ਸੋਇਓਂ ਕਿਤਨੇ ਨੂੰ ਚਿੜੀ ਚੇਕੀ ਉਹ ਫੁੱਟੀ ਗਗਨ ਬਹੁਤ ਤਰੰਗ ਅਚਰਜ ਰੂਪ ਸੰਤ ਨਚੇ ਨਾਨਕ ਨਾਮ ਚਿੜੀ ਚੌਕਣੀ ਸ਼ੁਰੂ ਹੋਈ। ਚੜ੍ਹਦੀ ਵੱਲੋਂ ਰੋਸ਼ਨੀ ਹੋਈ। ਪੱਪ ਕਾਲਾ ਹੋਇਆ ਦਿਨ ਰਾਤ ਦਾ ਸਮਾਂ। ਸੋ ਸਮਾਂ ਤੁਰਦੇ ਤੁਰਦੇ ਅਸੀਂ ਸੂਰਜ ਭਗਵਾਨ ਨੇ ਚੜ੍ਹਦੀ ਵੱਲੋਂ ਆਪਣੇ ਆਪ ਨੂੰ ਪ੍ਰਗਟ ਕੀਤਾ। ਦੁਨੀਆਂ ਦਾ ਅੰਧਕਾਰ ਦੂਰ ਹੋਇਆ। ਚਾਰ ਸਵੇਰੇ ਰੋਸ਼ਨੀ ਹੋਈ। ਸੂਰਜ ਦੀ ਟਿੱਕੀ ਚੜ੍ਹਨ ਅਨੁਸਾਰ ਮਰਦਾਨ ਨੇ ਅਸਾਈ ਦੀਵਾਰ ਦਾ ਭੋਗ ਪਾ ਦਿੱਤਾ। ਸੱਚੇ ਪਾਤਸ਼ਾਹ ਅਸਾਈ ਦੀਵਾਰ ਦਾ ਕੀਰਤਨ ਹੋਇਆ ਹੈ। ਕਿਰਪਾ ਕਰੋ ਕਾਨ ਕਰੋ ਮੰਕਾਰ ਰਚਾ ਚੜ੍ਹਨ ਦੀ ਪੀੜ ਪ੍ਰਦਾਨ ਕਰੋ। ਸਿਰ ਨਵਾ ਦਿੱਤਾ ਗੁਰੂ ਬਾਬਾ ਜੀ ਸਮਾਨ ਦਸਤਿਕ ਬੈਠੇ ਹੋਏ ਇਸੀ ਤਰ੍ਹਾਂ ਅਰੋਲ ਬੈਠੇ ਹੋਏ। ਕੁਛ ਸਮਾਂ ਬੀਤੇ ਤੋਂ ਬਾਅਦ ਗੁਰੂ ਬਾਬਾ ਜੀ ਨੇ ਨੇਤਰ ਖੋਲੇ। ਅੱਗੇ ਪਿੱਛੇ ਦਾਏ ਬਾਏ ਤੱਕਿਆ ਤੱਕਿਆ ਕਿ ਨੂਰ ਹੀ ਨੂਰ ਜੋ ਕੁਛ ਹੈ ਨੂਰ ਹੀ ਨੂਰ ਵਾਹਿਗੁਰੂ ਦਾ ਦੀਦਾਰ। ਵਾਹਿਗੁਰੂ ਤੋਂ ਬਿਨਾਂ ਦੂਜੀ ਚੀਜ਼ ਨਹੀਂ। ਪਰ ਦ੍ਰਿਸ਼ਟੀ ਸਮਦਰਸੀ ਪੁਰਸ਼ਾਂ ਨੂੰ ਇਹ ਵਿਵਸਥਾ ਪ੍ਰਾਪਤ। ਉਸ ਮੌਕੇ ਹੁਕਮ ਹੋਇਆ ਭਾਈ ਮਰਦਾਨਾ ਜਰਾ ਰਬਾ ਬਿਠਾ। ਮਰਦਾਨੇ ਨੇ ਰਬਾ ਉਠਾਇਆ। ਹਜ਼ੂਰ ਦੇ ਪਵਿੱਤਰ ਗਲੇ ਤੋਂ ਮਸਤੀ ਵਿੱਚੋਂ ਸ਼ਬਦ ਉਚਾਰਨ ਹੁੰਦਾ ਸੰਗਾ ਕੇ ਫਿਰ ਵਾਪਸ ਮੁੜ ਚੱਲੇ।
ਇਸ ਨੂੰ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਇਹ ਤਾਮਸੀ ਜੋਨੀ ਦਾ ਜਾਨਵਰ, ਇਸਦਾ ਖਾਜਾ ਹੀ ਮਾਨਸ ਹੈ। ਫਿਰ ਕੁਛ ਦੂਰ ਜਾ ਕੇ ਫਿਰ ਮੁੜਿਆ ਆਇਆ, ਆ ਕੇ ਫਿਰ ਸਾਰੇ ਅੰਗ ਪੈਰਾਂ ਵੱਲੋਂ ਸੁਣ ਸੁਣ ਕੇ ਫਿਰ ਨਹੀਂ ਖਾਧਾ, ਫਿਰ ਮੁੜ ਗਿਆ। ਇਸ ਗੱਲ ਵਿੱਚ ਕੀ ਫੇਰ ਆਪਣੇ ਤਰਜਮੇ ਇਸ ਤਰ੍ਹਾਂ ਕਿਰਪਾ ਕਰਕੇ ਮੇਰਾ ਇਹ ਸ਼ੰਕਾ ਦੂਰ ਕਰੋ। ਗੁਰੂ ਬਾਬਾ ਜੀ ਖਟਖਟ ਕੇ ਅੰਤਰ ਕੀ ਜਾਣ, ਬੋਲੇ ਬੁਲੇ ਕੇ ਫਿਰ ਪੁੱਛਣ, ਜਿਹਨਾਂ ਤੋਂ ਤਿੰਨਾਂ ਲੋਕਾਂ 14 ਪੰਨਾਂ ਵਿੱਚ ਕੋਈ ਵੀ ਗੁੱਜੀ ਛਿੱਟੀ ਗੱਲ ਨਹੀਂ ਸੀ। ਇਹ ਬਚਨ ਉਸਦਾ ਸੁਣ ਕੇ, ਮਰਦਾਨੇ ਦਾ ਸੁਣ ਕੇ ਹਜ਼ੂਰ ਨੇ ਫਰਮਾਇਆ, ਮਰਦਾਨੇ ਆ ਤੇਰਾ ਸ਼ੰਕਾ ਬੜੀ ਅੱਛੀ ਤਰ੍ਹਾਂ ਦੂਰ ਕੀਤਾ ਜਾ ਸਕਦਾ, ਪਰ ਬਿਹਤਰ ਹੈ ਜੇ ਤੂੰ ਮਘਿਆੜ ਨੂੰ ਬੁਲਾਵੀ, ਉਸਦੀ ਜਵਾਨੀ ਪੁੱਛੇ ਤੇ ਬਹੁਤਾ ਚੰਗਾ। ਮਰਦਾਨੇ ਨੇ ਉੱਚੀ ਆਵਾਜ਼ ਦਿੱਤੀ, ਮਘਿਆੜ ਮੁੜਿਆ ਹੈ, ਸ਼ੰਕਾਵਾਦੀ ਸ਼ੰਕਾ ਪੈਦਾ ਕਰ ਸਕਦਾ। ਮਰਦਾਨੇ ਦੀ ਆਵਾਜ਼ ਦਿੱਤੀ, ਮਘਿਆੜ ਕਿਵੇਂ ਆ ਗਿਆ, ਇਹਨਾਂ ਜਾਨਵਰਾਂ ਨੂੰ ਐਸਾ ਕੀ ਸਮਝ ਹੁੰਦੀ ਹੈ। ਠੀਕ ਹੈ ਮਰਦਾਨੇ ਦੇ ਬੁਲਾਇਆ ਨਹੀਂ, ਲੇਕਿਨ ਗੁਰੂ ਬਾਬਾ ਸ਼ੰਕ ਪੁਰਸ਼ਾਂ ਦਾ ਮਾਲ, ਇਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਸੋ ਬਘਿਆੜ ਨੂੰ ਇਉਂ ਬੁਲਾ ਲੈਣਾ ਪ੍ਰੇਰ ਕੇ ਕੋਈ ਵੱਡੀ ਗੱਲ ਨਹੀਂ। ਸੋ ਉਹਨਾਂ ਦੇ ਹੁਕਮ ਵਿੱਚ ਬਘਿਆੜ ਆ ਗਿਆ, ਆ ਕੇ ਸਿਰ ਨਵਾ ਕੇ ਬੈਠ ਗਿਆ। ਗੁਰੂ ਬਾਬਾ ਜੀ ਕਹਿੰਦੇ ਨੇ ਮਰਦਾਨੇ ਪੁੱਛ, ਜੋ ਕੁਛ ਪੁੱਛਣਾ। ਮਰਦਾਨੇ ਨੇ ਕਿਹਾ, ਭਾਈ ਤੂੰ ਤਾਮਸੀ ਜੋਨੀ ਦਾ ਜਾਨਵਰ, ਤੇਰਾ ਖਾਜਾ ਮਾਨਸ ਹੀ ਹੈ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਤੂੰ ਕਾਸ਼ਕੋਰਾ ਨਹੀਂ ਮਾਸ਼ਕੋਰਾ ਹੈ, ਜਿਵੇਂ ਹਾਥੀ ਕਾਸ਼ਕੋਰਾ ਹੈ, ਸ਼ੇਰ ਮਾਸ਼ਕੋਰਾ ਹੈ। ਸ਼ੇਰ ਮਾਸ ਕਾਸ ਨਹੀਂ ਖਾਂਦਾ, ਹਾਥੀ ਮਾਸ ਨਹੀਂ ਖਾਂਦਾ, ਇਸੇ ਤਰ੍ਹਾਂ ਤੇਰਾ ਖਾਜਾ ਮਾਨਸ ਹੀ ਹੈ। ਸੋ ਇਸ ਵਾਸਤੇ ਉਹ ਮੁਰਦਾ ਤੇਰਾ ਖਾਜਾ ਸੀ, ਤੇਰਾ ਸਰੀਰ ਬੜਾ ਦੁਬਲਾ, ਫਿਰ ਤਸਲੀਆਂ ਨਿਕਲੀਆਂ, ਲੱਕਾ ਲੱਗਿਆ, ਦੇਖਣਾ ਪ੍ਰਤੀਤ ਹੁੰਦਾ ਕਈ ਦਿਨ ਦਾ ਭੁੱਖਾ ਹੋਵੇਗਾ। ਫਿਰ ਤੈਂ ਉਸ ਬਘਿਆੜ ਦੇ ਚਾਰ ਚਿਹਰੇ ਆ ਕੇ ਚੱਕਰ ਕੱਟੇ, ਖਾਧਾ ਨਹੀਂ, ਮੁੜ ਚੱਲਿਆ। ਫਿਰ ਕੁਛ ਫਾਸਲੇ ਵਾਪਸ ਜਾ ਕੇ ਫਿਰ ਮੁੜਿਆ, ਫਿਰ ਸਾਰੇ ਸ਼ੀਟਿਆਂ ਨੂੰ ਸੁਣੇ, ਫਿਰ ਨਹੀਂ ਖਾਧਾ, ਇਸ ਗੱਲ ਵਿੱਚ ਕੀ ਫੇਟ ਹੈ। ਜਦੋਂ ਇਹ ਗੱਲ ਮਰਦਾਨੇ ਨੇ ਪੁੱਛੀ, ਹਮੇ ਜਾਨਵਰ ਆਪਣੀ ਆਪਣੀ ਬੋਲੀ ਚ ਬੋਲਦੇ ਸਮਝਦੇ ਹੋਣਗੇ, ਪਰ ਇੱਥੇ ਮਰਦਾਨੇ ਨੂੰ ਮਨੁੱਖੀ ਬੋਲੀ ਚ ਬੋਲ ਕੇ ਸਮਝਾਉਣ ਦੀ ਲੋੜ ਸੀ। ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਉਸਨੂੰ ਮਨੁੱਖੀ ਬੋਲੀ ਬੋਲਣ ਵਿੱਚ ਕਿਉਂ ਤਾਕਤ ਮਿਲੀ, ਕਿਉਂ ਸ਼ਕਤੀ ਹੋ ਆਈ, ਜਿਵੇਂ ਅੱਠਵੇਂ ਗੁਰੂ ਨਾਨਕ ਨੇ ਇੱਕ ਗੂੰਗੇ ਤੋਂ ਔਰ ਮੂੜ ਤੋਂ ਗਿਆਨ ਕਰਵਾਇਆ ਸੀ। ਪੰਜੋਖਰਾ ਅੰਬਾਲੇ ਦੇ ਜ਼ਿਲ੍ਹੇ ਵਿੱਚ, ਅੰਬਾਲੇ ਤੋਂ 5 ਮੀਲ ਦੇ ਫਾਸਲੇ 'ਤੇ ਇੱਕ ਬੜਾ ਭਾਰਾ ਕਸਬਾ ਹੈ। ਸਾਹਿਬ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਉਮਰ ਉਸ ਮੌਕੇ ਕੋਈ 8 ਸਾਲ ਦੀ ਸੀ। ਆਪ ਜੀ ਦਿੱਲੀ ਨੂੰ, ਦਿੱਲੀ ਦੀਆਂ ਸੰਗਤਾਂ ਨੂੰ ਦਰਸ਼ਨ ਦੀ ਦਾਤ ਦੇਣ ਵਾਸਤੇ ਜਾ ਰਹੇ। ਆਹਿਸਤਾ ਆਹਿਸਤਾ, ਉਹਨਾਂ ਸਮਿਆਂ ਵਿੱਚ ਸੜਕਾਂ ਨਹੀਂ ਸਨ, ਰੇਲਾਂ ਨਹੀਂ ਸਨ ਜੀ ਆਈਆਂ ਸਾਡੇ ਦੇਸ਼ ਵਿੱਚ, ਰਸਤੇ ਵੀ ਚੰਗੇ ਨਹੀਂ ਸਨ। ਆਹਿਸਤਾ ਆਹਿਸਤਾ ਜੰਗਲਾਤ ਬਹੁਤ ਇਸ ਸਫ਼ਰ ਕੀਤੇ ਜਾਂਦੇ ਸਨ, ਪਾਲਕੀਆਂ ਤੇ ਘੋੜਿਆਂ ਤੇ ਇਤਿਹਾਸ ਵਿੱਚ ਸਫ਼ਰ ਕੀਤੇ ਜਾਂਦੇ ਸਨ। ਹੌਲੀ ਹੌਲੀ ਗੁਰੂ ਜੀ ਕੁਛ ਮੀਲ ਰੋਜ਼ ਜਾ ਕੇ ਧਿਆਨ ਕਰ ਦਿੰਦੇ ਸਨ, ਕਿਤੇ ਇੱਕ ਦਿਨ ਕਿਤੇ ਕਿਤੇ ਯੋਗ ਥਾਂ ਦੇ ਕੇ ਕਈ ਦਿਨ ਨਿਵਾਸ ਕਰਦੇ ਸਨ। ਕਈ ਦਿਨਾਂ ਤੋਂ ਪੰਜੋਖਰੇ ਟਾਊਨ ਤੇ ਬਾਹਰ ਨਾਲ ਹੀ ਜਿੱਥੇ ਕੋਈ ਗੁਰਦੁਆਰਾ ਸੁਸ਼ੋਭਿਤ ਹੈ ਉੱਥੇ ਨਿਵਾਸ ਕੀਤਾ। ਇੱਧਰੋਂ ਕੁਛ ਸੰਗਤ ਹਜ਼ੂਰ ਦੇ ਦਰਸ਼ਨ ਵਾਸਤੇ ਪੱਛਮ ਸਾਈਡ ਤੋਂ ਆਈ, ਕੀਰਤਪੁਰ ਪਹੁੰਚੀ, ਤੇ ਗੁਰੂ ਜੀ ਨੇ ਇਹ ਜਾਣ ਕੇ ਵੀ ਦਿੱਲੀ ਜਾ ਕੇ ਪਾਉਣਾ ਵਰਤਾ ਦੇਣਾ, ਅਗਰ ਇਹਨਾਂ ਨੂੰ ਦੀਦਾਰ ਨਾ ਹੋ ਸਕੇ ਤਾਂ ਇਹਨਾਂ ਨੂੰ ਨਿਰਾਸ਼ਤਾ ਹੋਵੇ ਕਿ ਬਿਹਤਰ ਹੈ ਤੇ ਕੁਝ ਦਿਨ ਕਿਆਮ ਰੱਖਿਆ ਜਾਵੇ, ਇਹਨਾਂ ਨੂੰ ਦੀਦਾਰ ਦੇ ਕੇ ਵਾਪਸ ਕਰ ਦਿੱਤਾ ਜਾਵੇ। ਸੁਨੇਹਾ ਭੇਜ ਦਿੱਤਾ ਵੀ ਸੰਗਤਾਂ ਜਿਹੜੀਆਂ ਆਈਆਂ ਨੇ ਇੱਥੇ ਭੇਜ, ਰੋਜ਼ ਸੁਬਾ ਸ਼ਾਮ ਦੀਵਾਨ ਸਜਦਾ, ਅੰਮ੍ਰਿਤ ਵੇਲੇ ਸਜਦੀ ਬਾਅਦ ਕੀਰਤਨ ਹਜ਼ੂਰੀ ਵਿੱਚ, ਸ਼ਾਮ ਨੂੰ ਤੀਸਰੇ ਪੈਰ ਬੇਅੰਤ ਸੰਗਤ ਇਕੱਠੀ ਹੁੰਦੀ ਹੈ, ਹਜ਼ੂਰ ਦੇ ਦਰਸ਼ਨ ਕਰਕੇ ਬਾਣੀ ਸੁਣ ਕੇ ਜਨਮ ਦਾ ਲਾਹਾ ਕੱਢਦੇ ਨੇ, ਬੇਅੰਤ ਸਿੱਖੀ ਧਾਰਨ ਕਰਦੇ ਹਨ, ਇਉਂ ਆਪਣੇ ਜੀਵਨ ਨੂੰ ਸਫਲਾ ਕਰਦੇ। ਅੱਜ ਤੀਸਰਾ ਪੈਰ ਬੇਅੰਤ ਸੰਗਤ ਹਜ਼ੂਰੀ ਵੀ ਜੁੜੀ ਹੋਈ ਹੈ, ਬੜੇ ਕੀਮਤੀ ਸ਼ਾਮਿਆਣੇ ਤਣੇ ਫਰਸ਼ ਪਿੱਛੇ ਗੁਰਬਾਣੀ ਦਾ ਪਾਠ ਨਾਲ ਸੰਗਤ ਦਾ ਕੀਰਤਨ ਹੋ ਰਿਹਾ ਹੈ। ਪ੍ਰੇਮੀ ਜਨ ਨੇਤਰਾਂ ਕਰਕੇ ਗੁਰੂ ਦੇ ਦੀਦਾਰ ਕਰਦੇ ਹਨ, ਕੰਨਾਂ ਕਰਕੇ ਬਾਣੀ ਸੁਣਦੇ ਹੈ, ਜੇਬਾ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ, ਨਿਰੰਤਰ ਜਪਾ ਜਾਪ ਜਪਣ ਵਾਲੇ ਗੁਰੂ ਇਉਂ ਮਨ ਦੂਸਰੇ ਬੈਕੁੰਠ ਦਾ ਆਨੰਦ ਮਾਣ ਲੈਣ, ਇੱਥੇ ਬੈਕੁੰਠ ਵਰਗਾ ਸੁੱਖ ਪ੍ਰਾਪਤ ਕਰਦੇ ਹਨ, ਔਰ ਮਨ ਤੋਂ ਬਾਅਦ ਇਉਂ ਆਪਣੀ ਜ਼ਿੰਦਗੀ ਬਤੀਤ ਕਰਨ ਵਾਲਿਆਂ ਨੂੰ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਮਿਲਦਾ, ਇਹ ਗਤੀ ਪ੍ਰਾਪਤ ਹੁੰਦੀ ਹੈ ਜਿਸ ਦੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ। ਬੈਕੁੰਠ ਵਰਗਾ ਆਨੰਦ ਪ੍ਰਾਪਤ ਕਰਦੇ ਹਨ। ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਸਮਾਂ ਤਾਂ ਹਰ ਇੱਕ ਦਾ ਬਤੀਤ ਹੋ ਹੀ ਜਾਣਾ। ਚੋਰਾਂ ਦਾ ਵੀ, ਠੱਗਾਂ ਦਾ ਵੀ, ਡਕੈਤਾਂ ਦਾ ਵੀ, ਕਿਹਦਾ ਸਮਾਂ ਘਟਦਾ? ਇਹ ਤਾਂ ਤੁਰੇ ਹੀ ਜਾਂਦਾ ਹੈ। ਲੇਕਿਨ ਇਸ ਸਮੇਂ ਨੂੰ ਸੰਭਾਲਣਾ ਆਪਣੀ ਸਮਝ ਤੇ ਮਨੁੱਖ ਹੈ। ਇਸ ਸਮੇਂ ਨੂੰ ਨਰਕ ਵੀ ਬਣਾ ਸਕੀਂਦਾ, ਇਸ ਸਮੇਂ ਨੂੰ ਸਵਰਗ ਵੀ ਬਣਾ ਸਕੀਂਦਾ, ਇਸ ਸਮੇਂ ਨੂੰ ਬੈਕੁੰਠ ਵੀ ਬਣਾ ਸਕੀਂਦਾ, ਇਸ ਸਮੇਂ ਨੂੰ ਰੱਬ ਵੀ ਬਣਾ ਸਕੀਂਦਾ। ਕਿਉਂ ਜੀ, ਇਹੋ ਜਿਹਾ ਸਮਾਂ ਇੰਨੀਆਂ ਸ਼ਕਲਾਂ ਕਿਵੇਂ ਧਾਰਨ ਕਰ ਲੈਂਦਾ? ਜੇ ਸਮੇਂ ਨੂੰ ਪਾਪਾਂ ਗੁਨਾਹਾਂ ਵਿੱਚ ਬਤੀਤ ਕਰ ਦਿੱਤਾ ਜਾਵੇ, ਇਹ ਨਰਕ ਬਣ ਗਿਆ, ਇਹਦਾ ਫਲ ਦੁੱਖ ਬਣ ਗਿਆ। ਜੇ ਸਮੇਂ ਨੂੰ ਉਹਨਾਂ ਵਿੱਚ ਬਤੀਤ ਕਰ ਦਿੱਤਾ ਜਾਵੇ, ਉਹਦਾ ਫਲ ਸਵਰਗ ਬਣ ਗਿਆ। ਜੇ ਵਾਹਿਗੁਰੂ ਦੇ ਜਸ ਵਿੱਚ ਇਸ ਸਮੇਂ ਨੂੰ ਬਤੀਤ ਕੀਤਾ ਜਾਵੇ, ਵੈਕੁੰਠ ਬਣ ਗਿਆ। ਜੇ ਬ੍ਰਹਮ ਵਿਚਾਰ ਦੁਆਰਾ ਆਤਮਾ ਦੇ ਵਿੱਚ ਆਤਮ ਚਿੰਤਨ ਕਰਦਿਆਂ ਆਤਮਾ ਵਿੱਚ ਲੀਨ ਕਰ ਦਿੱਤਾ ਜਾਵੇ, ਪਰਮੇਸ਼ਰ ਦੇ ਵਿੱਚ ਲੀਨ ਕਰ ਦਿੱਤਾ ਜਾਵੇ, ਤਾਂ ਇਹ ਸਮਾਂ ਰੱਬ ਬਣ ਗਿਆ। ਤਾਂ ਤੇ ਆਪਣੀ ਹਿੰਮਤ ਦੁਆਰਾ ਕੁਛ ਬਣਾਓ, ਜੇ ਹਜੇ ਕੋਈ ਬਣਾ ਲਵੇ ਆਪਣੀ ਹਿੰਮਤ। ਜਿਹੜੇ ਇੱਥੇ ਕਿਉਂ ਵਾਹਿਗੁਰੂ ਦਾ ਜਸ ਕਰਦੇ ਹੋਏ, ਜਸ ਸੁਣਦੇ ਹੋਏ, ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਹੋ ਕੇ ਸਿਮਰਨ ਕਰਦੇ ਹੋਏ ਸਮੇਂ ਨੂੰ ਬਤੀਤ ਕਰਦੇ ਹਨ, ਇੱਥੇ ਵੀ ਬੈਕੁੰਠ ਜੈਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਰੀਰ ਨੂੰ ਤਿਆਗ ਕੇ ਨਿਰੰਕਾਰ ਦੀ ਦਰਗਾਹ ਵਿੱਚ ਭਗਤਾਂ ਵਾਲੀ ਗਤੀ ਪ੍ਰਾਪਤ ਹੁੰਦੀ ਹੈ। ਇਉਂ ਬੇਅੰਤ ਸੰਗਤ ਬੈਠੀ ਗੁਰੂ ਦੀ ਹਜ਼ੂਰੀ ਵਿੱਚ ਮਨ ਨੂੰ ਬੈਕੁੰਠ ਜੈਸਾ ਆਨੰਦ ਮਾਣ ਰਹੇ ਹਨ। ਜੇਕਰ ਗਿੱਦੜ ਦੇ ਮੂੰਹ ਵਿੱਚ ਗਿਰ ਜਾਏ ਉਹ ਹਲਕ ਜਾਂਦਾ, ਜੇਕਰ ਕੇਲੇ ਵਿੱਚ ਗਿਰ ਜਾਏ ਸੋਨਤੀ ਬੂੰਦ ਕਪੂਰ ਬਣ ਜਾਂਦਾ ਹੈ, ਜੇਕਰ ਛਿੱਪੀ ਵਿੱਚ ਗਿਰ ਜਾਏ ਮੋਤੀ ਬਣ ਜਾਂਦਾ ਹੈ। ਵਸਤੂ ਉਹੀ ਹੈ, ਚੀਜ਼ ਉਹੀ ਹੈ, ਪਾਤਰ ਕੋ ਪਾਤਰ ਦਾ ਖੇਡ ਹੈ। ਇਸੇ ਤਰ੍ਹਾਂ ਹੀ ਇਹ ਵਿਦਿਆ ਵਿਦਿਆ ਅਮਲ ਪੁਰਸ਼ ਨੂੰ ਮਿਲ ਜਾਏ ਉਹਦੇ ਜਨਮ ਦੀ ਸਫਲਤਾ ਦੇ ਵਾਸਤੇ ਬੜੀ ਮਦਦ ਕਰਦੀ ਹੈ। ਜੇਕਰ ਚਰਚਾ ਵਿੱਚ ਪੈ ਜਾਏ, ਸਗਣਿਆਂ ਵਿੱਚ ਪੈ ਜਾਏ ਸਾਧ ਸੰਗਤ, ਫਿਰ ਬੜਾ ਹੀ ਮੁਸ਼ਕਿਲ ਹੈ। ਤਿੰਨਾਂ ਤਾਪਾਂ ਦੀ ਵਜ੍ਹਾ ਸੱਤ ਤਾਪ ਚੜ ਜਾਂਦੇ। ਇਉਂ ਇਹ ਵਿਦਵਾਨ ਤਾਂ ਬੜਾ ਸੀ, ਲੇਕਿਨ ਅਮਲ ਕਰਨ ਦੀ ਬਜਾਏ ਇਸ ਨੂੰ ਚਰਚਾ ਕਰਨ ਦਾ ਸੁਭਾਅ ਪੈ ਗਿਆ। ਜਿੱਥੇ ਕੋਈ ਵਿਦਵਾਨ ਸੁਣਨਾ ਉੱਥੇ ਪਹੁੰਚ ਕੇ ਮੇਰੇ ਨਾਲ ਚਰਚਾ ਕਰ, ਜੇਕਰ ਤੂੰ ਜਿੱਤ ਗਿਆ ਮੇਰੇ ਪੁਸਤਕ ਖੋਲਵੀ, ਜੇਕਰ ਮੈਂ ਜਿੱਤ ਗਿਆ ਤੇਰੇ। ਇਉਂ ਵਿਦਵਾਨ ਚੰਗਾ ਹੋਣ ਕਰਕੇ ਉੱਠ ਪੁਸਤਕਾਂ ਦਾ ਲੱਦੀ ਫਿਰਦਾ ਸੀ ਜਿੱਤ ਜਿੱਤ। ਉਹ ਆ ਨਿਕਲਿਆ, ਦੂਰੋਂ ਦੇਖਿਆ ਇਕੱਠ ਵੱਠ। ਗੁਰੂ ਜੀ ਦੀ ਚੁੱਕੇ ਛੋਟੀ ਆਯੂ ਸੀ, 8 ਸਾਲ ਦੀ ਉਮਰ, ਸੀਸ ਤੇ ਜਗ੍ਹਾ ਕਲਗੀ ਸਜ ਰਹੀ ਸੀ, ਦੋ ਚਮਰ ਹੋ ਰਹੇ ਸਨ। ਦੂਰੋਂ ਸੇਵਾਦਾਰ ਦੂਰ ਦੂਰ ਤੱਕ ਫਿਰਦੇ ਸਨ। ਦੂਰੋਂ ਸੇਵਾਦਾਰ ਨੂੰ ਪੁੱਛਿਆ ਕੀ ਗੱਲ ਹੈ, ਇਕੱਠ ਵੱਠ ਕੈਸਾ? ਉਸਨੇ ਕਿਹਾ ਇਹ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦਰਬਾਰੀ ਦਰਬਾਰ, ਉਹਨਾਂ ਦੀ ਹਜ਼ੂਰੀ ਵਿੱਚ ਗੁਰਬਾਣੀ ਦਾ ਪਾਪਨਾ ਸੰਤ ਦਾ ਕੀਰਤਨ ਹੋ ਰਿਹਾ, ਉਹਨਾਂ ਦੀ ਸਿੰਘ ਸਿੱਖ ਨੇਤਰਾਂ ਕਰਕੇ ਉਹਨਾਂ ਦਾ ਦੀਦਾਰ ਕਰਦੇ ਹਨ, ਕੰਨਾਂ ਕਰਕੇ ਬਾਣੀ ਸੁਣਦੇ ਹਨ, ਜ਼ਬਾਨ ਕਰਕੇ ਬਾਣੀ ਉਚਾਰਨ ਕਰਦੇ ਹਨ, ਕਿਉਂ ਆਪਣੇ ਜਨਮ ਨੂੰ ਸਫਲਾ ਕਰ ਰਹੇ ਹਨ। ਜਦੋਂ ਇਹ ਗੱਲ ਸੁਣੀ ਹਰਕ੍ਰਿਸ਼ਨ ਮਹਾਰਾਜ ਸ਼ਰਧਾਹੀਨ ਕੁਰਸੀ ਚੋਂ ਕੇ ਕਹਿਣ ਲੱਗੇ ਹਨ, ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਹੋਏ, ਉਹਨਾਂ ਦੇ ਨਾਂ ਨਾਲ ਕਿਤੇ ਅੱਖਰ ਹਾਹਾਰਾ ਜ਼ਿਆਦਾ ਲਗਾ ਲਿਆ, ਤੇ ਦੁਨੀਆ ਆਪਣੇ ਕੁਤਰਕ ਬੁੱਧੀ ਦੁਆਰਾ ਕਈ ਕਹੇ ਜੇ ਬਚਨ ਵੀ ਕਹੇ, ਜਗਤ ਕੀ ਫੇਡਾ ਚਾਲ ਚਲਤੇ ਗਏ ਪਾਛੇ ਚਲੇ, ਪਰਮਾਰਥ ਨੂੰ ਸੰਭਾਲ ਦੇਖੋ ਜਗ ਕੀ ਮੂਰਤਾ, ਦੁਨੀਆ ਬੱਚੇ ਦੇ ਪਿੱਛੇ ਲੱਗੀ ਫਿਰਦੀ ਹੈ। ਦੋ ਅੱਖਰ ਜ਼ਿਆਦਾ ਉਹਨਾਂ ਨੇ ਤਾਂ ਅਰਜਨ ਦਾ ਅਗਿਆਨ ਦੂਰ ਕਰਨ ਵਾਸਤੇ ਗੀਤਾ ਉਚਾਰਨ ਕੀਤੀ, 18 ਅਧਿਆਇ ਗੀਤਾ ਦੇ ਉਚਾਰਨ ਕੀਤੇ, ਜਿਸ ਦੀ ਅਗਵਾਈ ਹੇਠਾਂ ਸਾਰਾ ਹਿੰਦੂਇਜ਼ਮ ਚੱਲਦਾ ਹੈ। ਤੇ ਇਹਨਾਂ ਇੱਕ ਸ਼ਲੋਕ ਦੇ ਮੈਨੂੰ ਅਰਥ ਕਰ ਦੇਣ ਤਾਂ ਵੀ ਮੈਂ ਮੰਨ ਲਾ। ਇਤਿਹਾਸ ਸਿੱਖ ਤੋਂ ਗੁਰੂ ਦੀ ਸ਼ਾਨ ਵਿੱਚ ਕੋਈ ਇਹੋ ਜਿਹਾ ਲਫ਼ਜ਼ ਨਹੀਂ ਸੁਣਿਆ ਜਾਂਦਾ, ਕੁਦਰਤੀ ਗੱਲ ਹੈ। ਸਿੱਖ ਨੇ ਕਿਹਾ ਪੰਡਿਤ ਜੀ ਠਹਿਰੋ ਜ਼ਰਾ, ਗੁਰੂ ਨਾਨਕ ਦਾ ਘਰ ਹੈ, ਇੱਕ ਸ਼ਲੋਕ ਦੇ ਅਰਥ ਠਹਿਰੋ, ਆਪ ਤੋਂ ਦੇਵ ਦੇ ਘਰ ਦੇ ਕੁਕਰਾਂ ਤੋਂ ਵੀ ਅਰਥ ਕਰਵਾਏ ਜਾ ਸਕਦੇ। ਉੱਥੇ ਖੜਾ ਕੇ ਦੌੜ ਕੇ ਸਿੱਖ ਆਇਆ, ਆ ਕੇ ਚਰਨ ਸੀਸ ਮੈਂ ਗਰੀਬ ਮਾਰ, ਆਪਦਾ ਵਿਰਤ ਸੁਭਾਵ ਪਤਲ ਦੇ। ਉਹ ਪੰਡਿਤ ਵਿਦਿਆ ਤਾਂ ਬੜੀ ਬੜੀ ਦਿੰਦੀ ਹੈ, ਉੱਠ ਵੀ ਪੁਸਤਕਾਂ ਨਾਲ ਲੱਦੀ ਫਿਰਦਾ ਪ੍ਰਤੀਤ ਹੁੰਦਾ, ਜਿੱਤ ਜਿੱਤ ਕੇ ਦੂਸਰਿਆਂ ਪਰ ਸ਼ਰਧਾਹੀਨ ਪ੍ਰਤੀਤ ਹੁੰਦਾ। ਕਿਰਪਾ ਕਰੋ ਉਸਨੂੰ ਸ਼ਾਂਤੀ ਬਖਸ਼ੋ, ਉਹ ਚਾਹੁੰਦਾ ਹੈ ਮੈਨੂੰ ਗੀਤਾ ਦੇ ਇੱਕ ਦੇ ਸਲੋਕ ਕਰ ਦੇਣ, ਤਾਂ ਵੀ ਮੰਨ ਲਾ ਗੁਰੂ ਹਰਕ੍ਰਿਸ਼ਨ ਮਹਾਰਾਜ। ਗੁਰੂ ਜੀ ਮੁਸਕਰਾ ਕੇ ਕਹਿਣਗੇ ਚੰਗਾ ਬੁਲਾ ਲਿਆ। ਸਿੱਖ ਦੌੜ ਕੇ ਗਿਆ, ਉਸਨੂੰ ਕਹਿਣਾ ਪੰਡਿਤ ਜੀ ਉੱਠ, ਬਾਹਰ ਖੜਾ ਗਏ, ਆ ਗਿਆ। ਸ਼ਰਧਾ ਚੁੰਕੇ ਚਿੱਤ ਵਿੱਚ ਹੈ ਨਹੀਂ ਸੀ, ਉਪਰੀ ਉਪਰੀ ਨਮਸਕਾਰ ਕੀਤੀ, ਇਹਨੇ ਉੱਪਰੋਂ ਉੱਪਰੋਂ ਅੰਦਰੋਂ ਦਿਲੋਂ ਨਹੀਂ ਕੀਤੀ। ਸਿਰ ਨਵਾ ਕੇ ਹਜ਼ੂਰ ਦੇ ਪਾਸ ਬੈਠ ਕੇ ਪੁੱਛਣ ਲੱਗੇ, ਗੁਰੂ ਜੀ ਪੰਡਿਤ ਜੀ ਦੱਸੋ, ਹਾਂ ਮਹਾਰਾਜ, ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ, ਜੇਕਰ ਕਿਰਪਾ ਕਰਕੇ ਮੈਨੂੰ ਇੱਕ ਸ਼ਲੋਕ ਦੇ ਅਰਥ ਦੱਸੋ, ਮੇਰਾ ਚਿੱਤ ਬੜਾ ਪ੍ਰਸੰਨ ਹੋਵੇ। ਗੁਰੂ ਜੀ ਨੇ ਕਿਹਾ, ਸੋਚਿਆ ਵੀ ਜੇਕਰ ਅਸੀਂ ਅਰਥ ਕਰ ਦਿੱਤੇ ਫਿਰ ਵੀ ਇਹਦਾ ਸ਼ੰਕਾ ਦੂਰ ਨਹੀਂ ਹੋਣਾ, ਕਿਉਂਕਿ ਇਹਦੇ ਚਿੱਤ ਵਿੱਚ ਇਹ ਸ਼ੰਕਾ ਬਣ ਜਾਏਗੀ, ਇਹਨਾਂ ਦਾ ਪਿਤਾ ਨੇ ਪੜਾ ਦਿੱਤਾ ਹੋਣਾ, ਕਿ ਆਸ਼ਚਰਜ ਬਾਤ ਹੈ। ਗੁਰੂ ਜੀ ਕਹਿਣ ਲੱਗੇ, ਪੰਡਿਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ, ਜਿਹਨੂੰ ਤਮਾਮ ਦੁਨੀਆਂ ਨੇ ਪੀਰਾਂ ਪੀਰ ਮੰਨਿਆ, ਜਿਸ ਦੇ ਬਚਨਾ ਅੱਗੇ ਸਭ ਨੇ ਸਿਰ ਛੁਪਾਏ, ਜਿਸ ਦੇ ਅੱਗੇ ਕੋਈ ਠਹਿਰ ਨਹੀਂ ਸਕੇ। ਸੋ ਆਹ ਪਿੰਡ ਦੇ ਕਿਤਨਾ ਵੱਡਾ ਹੈ, ਜਿਸ ਤੋਂ ਚਾਹ ਉਸ ਤੋਂ ਗੁਰੂ ਦੀ ਕਿਰਪਾ ਕਰਕੇ ਅਰਥ ਕਰਵਾਏ ਜਾ ਸਕਦੇ ਹੈ। ਲਿਆ ਕਿਸੇ ਨੂੰ ਪੰਡਿਤ, ਉਹ ਪਿੰਡ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਹੁੰਦਾ ਹੈ ਇੱਕ ਮੂੜ ਜਿਹਾ ਛੱਜੂ ਨਾਮ ਕਰਕੇ ਜੀਵ, ਮੂੜ ਬਹੁਤ ਮੂਰਖ ਜਿਹਾ, ਬੋਲਾ ਵੀ ਹੈ, ਦੀਂਦਾ ਵੀ ਥੋੜਾ ਹੈ, ਔਰ ਗੁੰਗਾ ਵੀ ਹੈ। ਇਹੋ ਜਿਹੇ ਸ਼ਖਸ ਨੂੰ ਲਿਆ ਗੁਰੂ ਜੀ ਦੇ ਸਾਹਮਣੇ ਲਿਆ ਖੜਾ, ਮਹਾਰਾਜ ਅਗਰ ਐਸਾ ਇਸ ਤੋਂ ਕਿਰਪਾ ਕਰਕੇ ਅਰਥ ਕਰਵਾਓ। ਗੁਰੂ ਜੀ ਕਹਿੰਦੇ, ਚੰਗਾ ਪੰਡਿਤ ਜੀ ਸ਼ਲੋਕ ਬੋਲੋ। ਪੰਡਿਤ ਨੇ ਸੰਸਕ੍ਰਿਤ ਵਿੱਚ ਸ਼ਲੋਕ ਬੋਲਿਆ। ਗੁਰੂ ਜੀ ਨੇ ਆਪਣੀ ਛੋਟੀ ਜਿਹੀ ਛੱਟੀ ਆਯੂ ਦੇ ਮੁਤਾਬਕ ਉਸ ਗੁੰਗੇ ਦੇ ਸਿਰ ਦੇ ਉੱਪਰ ਰੱਖ ਦਿੱਤੀ, ਮਾਨੋ ਉਸ ਦੇ ਬਹਾਨੇ ਤਮਾਮ ਦੁਨੀਆਂ ਦੀ ਵਿਦਿਆ ਉਸਦੇ ਦਿਮਾਗ ਵਿੱਚ ਭਰ ਦਿੱਤੀ। ਪੰਡਿਤ ਸਰੂਪ ਬੋਲਦਾ ਹੈ, ਉਹ ਐਸਾ ਫਸਲ ਦਾ ਅਰਥ ਕਰਕੇ ਸੁਣਾਉਂਦਾ ਹੈ ਜੇ ਅਰਥ ਉਸਨੇ ਅੱਜ ਤੱਕ ਸੁਣੇ ਕਰੇ ਕਦੇ ਵੀ ਨਾ ਅਨੁਭਵੀ ਹੈ। ਹੈਰਾਨ ਹੋ ਗਿਆ, ਦੰਗ ਰਹਿ ਗਿਆ। ਅਖੀਰ ਅਰਥ ਕੀਤੀ, ਮਹਾਰਾਜ ਮੈਂ ਤਾਂ ਸਮਝਿਆ ਸੀ ਸਭ ਕੁਛ ਸਾਰ ਵਸਤੂ ਵਿਦਿਆ ਹੀ ਹੈ, ਲੇਕਿਨ ਇਸ ਤੋਂ ਪਰੇ ਵੀ ਕੁਛ ਹੈ। ਹਾਂ ਗੁਰੂ ਜੀ ਕਹਿਣ ਲੱਗੇ, ਐਸਾ ਹੀ ਹੈ ਗੁਰੂ ਦੀ ਕਿਰਪਾ, ਸਭ ਤੋਂ ਵਿਸ਼ੇਸ਼ ਚੀਜ਼ ਹੈ। ਸ਼ਾਂਤੀ ਵਾਸਤੇ ਪ੍ਰਾਰਥਨਾ ਕੀਤੀ, ਮਹਾਰਾਜ ਕਿਰਪਾ ਕਰੋ ਸ਼ਾਂਤੀ ਵਾਸਤੇ। ਗੁਰੂ ਜੀ ਨੇ ਕਿਹਾ ਸ਼ਾਂਤੀ ਜਦੋਂ ਮਨ ਇਕਾਗਰ ਹੋ ਜਾਵੇ ਭਜਨ ਦੀ ਤਦ ਆਵੇਗੀ। ਇਕਾਗਰ ਤਾਂ ਪ੍ਰਤਦ ਆਵੇਗੀ ਜਦੋਂ ਮਨ ਪਹਿਲੇ ਨਿਰਮਲ ਹੋਏ, ਨਿਮਰਤਾ ਦੇ ਘਰ ਵਿੱਚ ਆਵੇ। ਪਹਿਲੇ ਸੇਵਾ ਕਰੋ, ਸੇਵਾ ਕਰਕੇ ਮਨ ਨਿਰਮਾਣਤਾ ਦੇ ਘਰ ਵਿੱਚ ਆਉਂਦਾ ਹੈ, ਫਿਰ ਹਿਰਦੇ ਵਿੱਚ ਨਾਮ ਨਿਵਾਸ ਕਰਦਾ ਹੈ, ਫਿਰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਉਸ ਗੂੰਗੇ ਤੋਂ ਜਿਵੇਂ ਗੁਰੂ ਜੀ ਨੇ ਅਰਥ ਕਰਵਾਏ, ਜਿਹੜਾ ਮੂਰਖਾਂ ਤੋਂ ਪੰਡਿਤ ਜਾਨੀ ਤੇਰੀ ਤੇਰੇ ਸੰਤਨ ਕੀ ਹਾਂ ਚੇਰੀ। ਬਸ ਤੋ ਜੈ ਸਰੂਪ ਤੇ ਆਵੇ ਰੂਪ ਜੈ ਸੁਖ, ਬਸ ਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਕਸ, ਜਲ ਤੇ ਥਲ ਕਰ ਥਲ ਤੇ ਕੁਆ, ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਚੜਾਵੇ, ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ, ਥਲ ਮੂਰਖ ਤੇ ਪੰਡਿਤ ਕਰੋ ਪੰਡਿਤ ਤੇ ਮੁਖ ਧਾਰੀ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਇਸ ਮੂਰਤ ਬਲਿਹਾਰੀ। ਇਉਂ ਅਰਥ ਗੁਰੂ ਬਾਬਾ ਜੀ ਨੇ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਉਸ ਗੂੰਗੇ ਤੋਂ ਕਰਾਏ। ਜਦੋਂ ਅਰਥ ਕਰਵਾ ਚੁੱਕੇ ਫਿਰ ਆਪਣੀ ਸ਼ਕਤੀ ਨੂੰ ਸੰਕੋਚ ਲਏ। ਇਸੇ ਤਰ੍ਹਾਂ ਜਿਵੇਂ ਅੱਠਵੇਂ ਜਾਮੇ ਦੇ ਵਿੱਚ ਗੂੰਗੇ ਤੋਂ ਗਿਆਨ ਕਰਵਾਏ, ਅੱਜ ਪਹਿਲੇ ਜਾਮੇ ਦੇ ਵਿੱਚ ਉਸ ਬਗਿਆੜ ਨੂੰ ਮਨੁੱਖੀ ਬੋਲੀ ਵਿੱਚ ਬੋਲਣ ਦੀ ਤਾਕਤ ਮਿਲਦੀ ਹੈ, ਤਾਕਤ ਬਖਸ਼ਦੇ ਹਨ। ਮਰਦਾਨੇ ਨੇ ਪੁੱਛਿਆ ਕੀ ਕਾਰਨ ਕੀ ਸਬਬ, ਉਸ ਮੁਰਦੇ ਨੇ ਕਿਉਂ ਨਹੀਂ ਖਾਧਾ ਹਾਲਾਂਕਿ ਤੇਰਾ ਖਾਜਾ ਸੀ। ਇਹ ਸੁਣ ਕੇ ਬਗਿਆੜ ਬੋਲਿਆ, ਭਾਈ ਮਰਦਾਨਾ ਸ਼ੱਕ ਕੋਈ ਨੀ, ਮੈਂ ਅੱਠ ਦਿਨਾਂ ਦਾ ਭੁੱਖ ਹਾਂ। ਅੱਠ ਦਿਨ ਦੀ ਭੁੱਖ ਕਿਸੇ ਨੂੰ ਕਿਤਨੀ ਤੰਗ ਕਰਦੀ ਹੈ, ਫਿਰ ਤਾਮਸੀ ਜੋਨੀ ਵਾਲੇ ਜਾਨਵਰਾਂ। ਸੋ ਇਸੀ ਕਰਕੇ ਮੇਰਾ ਸਰੀਰ ਦੁਬਲਾ ਤੇ ਕਸਲੀਆਂ ਨਿਕਲੀਆਂ ਲੱਗਾ ਲੱਗ। ਜਿਸ ਵਕਤ ਦੂਰੋਂ ਮੈਂ ਇਸ ਮੁਰਦੇ ਨੂੰ ਦੇਖਿਆ, ਚਿੱਤ ਵਿੱਚ ਬੜੀ ਖੁਸ਼ੀ ਹੋਈ, ਇਸ ਨੂੰ ਖਾ ਕੇ ਅੱਠ ਦਿਨ ਦੀ ਭੁੱਖ ਦੂਰ ਕਰੂੰਗਾ। ਪਰ ਜਿਸ ਵਕਤ ਤੂੰ ਦਬਾਅ ਪਜਾਉਂਦਾ ਸੀ, ਗੁਰੂ ਬਾਬਾ ਜੀ ਦੇ ਪਵਿੱਤਰ ਕਿਲੇ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ, ਉਹ ਸ਼ਬਦ ਮੇਰੇ ਕੰਨ ਵਿੱਚ ਛਿਆ, ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਕਰ ਗਿਆ। ਉਹ ਸ਼ੁੱਧੀ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ ਕਿ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ। ਦੋ ਕਿਸਮ ਦੇ ਲੋਕ ਮੰਨਿਆ, ਨਾਸਤਿਕ ਔਰ ਆਸਤਿਕ। ਨਾਸਤਿਕ ਉਹਨਾਂ ਨੂੰ ਕਹਿੰਦੇ ਹਨ ਜਿਹੜਾ ਕੁਸੰਗ ਦੇ ਚਿਹਰੇ ਅਸਰ ਹੋ ਕੇ ਪਾਪਾਂ ਗੁਨਾਹਾਂ ਵਿੱਚ ਲੱਗ ਕੇ ਜਿਹਨਾਂ ਦੀ ਬੁੱਧ ਬਹੁਤ ਮਲਨ ਹੋ ਗਈ ਹੈ, ਉਹ ਇਹ ਕਹਿਣ ਲੱਗ ਪੈਂਦੇ ਰੱਬ ਹੈ ਨੀ, ਹਿਸਾਬ ਕਿਤਾਬ ਕੋਈ ਨਹੀਂ, ਜਿਸ ਕਰਕੇ ਭਜਨ ਬੰਦਗੀ ਕਰਨ ਦੀ ਕੋਈ ਲੋੜ ਨਹੀਂ। ਉਹ ਰੱਬ ਤੋਂ ਮੁਨਕਰ ਹੋ ਜਾਂਦੇ ਹਨ, ਉਹ ਉਹਨਾਂ ਨੂੰ ਨਾਸਤਿਕ ਕਿਹਾ ਜਾਂਦਾ। ਦੂਸਰੇ ਲੋਕ ਆਸਤਿਕ ਹਨ, ਆਸਤਿਕ ਉਹਨਾਂ ਨੂੰ ਕਹਿੰਦੇ ਹਨ ਜਿਹਨੂੰ ਸਤਸੰਗ ਪ੍ਰਾਪਤ ਹੈ, ਵਾਹਿਗੁਰੂ ਦਾ ਭਜਨ ਕਰਦੇ ਹਨ, ਇਹ ਵਿਸ਼ਵਾਸ ਹੈ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਜਿਵੇਂ ਬੂੰਦ ਸਮੁੰਦਰ ਦੀ ਅੰਸ਼ ਹੁੰਦੀ ਹੈ। ਪਾਣੀ ਪਾਣੀ ਰੂਪ ਹੋਣ ਕਰਕੇ ਭਾਵੇਂ ਦੋਵੇਂ ਇੱਕੋ ਹਨ, ਪਰ ਸਮੁੰਦਰ ਬਹੁਤ ਵਿਸ਼ਾਲ ਹੈ, ਬੂੰਦ ਇੱਕ ਛੋਟੀ ਚੀਜ਼ ਹੈ, ਬੂੰਦ ਸਮੁੰਦਰ ਵਿੱਚ ਗਿਰ ਕੇ ਸਮੁੰਦਰ ਰੂਪ ਬਣ ਜਾਂਦੀ। ਇਸੀ ਤਰ੍ਹਾਂ ਜੀਵਾਤਮਾ ਦੇ ਹਰਦੀ ਅੰਦਰ ਜਿਹੜੀ ਆਈ ਉਸਦੀ ਅੰਸ਼ ਜੀਵਾਤਮਾ ਕਹਿੰਦੇ ਹਨ, ਸਾਰੇ ਪਰਿਪੂਰਨ ਇਸ ਨੂੰ ਪਰਮਾਤਮਾ ਕਹਿੰਦੇ ਹਨ। ਬੂੰਦ ਨੂੰ ਜਿਵੇਂ ਸਮੁੰਦਰ ਤੋਂ ਮੁਨਕਰ ਹੋਣ ਵਾਸਤੇ ਕੋਈ ਥਾਂ ਹੀ ਨਹੀਂ, ਇਸੀ ਤਰ੍ਹਾਂ ਜੀਵਾਤਮਾ ਨੂੰ ਪਰਮਾਤਮਾ ਤੋਂ ਮੁਨਕਰ ਹੋਣ ਵਾਸਤੇ ਕੋਈ ਥਾਂ ਨਹੀਂ, ਜੇ ਮੁਨਕਰ ਹੁੰਦਾ ਹੈ ਆਪਣੀ ਗਲਤੀ ਕਰਕੇ ਹੁੰਦਾ ਹੈ। ਸੋ ਇਸ ਵਾਸਤੇ ਉਹ ਲੋਕ ਜਿਹੜੇ ਇਹ ਸਮਝਦੇ ਹਨ ਮਨ ਦੇ ਲੱਖ 84 ਜੂਨ ਵਿੱਚੋਂ ਬੜੀ ਮੁਸ਼ਕਿਲ ਪ੍ਰਾਪਤ ਹੋਈ। ਇਹ ਪ੍ਰਭੂ ਅੰਤਰਿਆਮੀ ਦੇ ਮਿਲਣ ਦਾ ਖੁੱਲ੍ਹਾ ਦਰਵਾਜ਼ਾ ਹੈ। ਇਸ ਵਿੱਚ ਆ ਕੇ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲ ਕੇ ਸਾਰੇ ਦੁੱਖਾਂ ਦੀ ਨਿਵਰਤੀ ਕਰ ਲੈਣੀ, ਉਸਦੇ ਵਿੱਚ ਮਿਲ ਲੈਣਾ ਪਰਮ ਪੁਰਸ਼ਾਰਥ ਹੈ। ਉਹ ਪੁਰਸ਼ ਜਿਹੜੇ ਹਨ ਉਹਨਾਂ ਨੂੰ ਆਸਤਕ ਕਿਹਾ ਜਾਂਦਾ ਹੈ। ਆਸਤਕ ਔਰ ਨਾਸਤਕ ਇਹਨਾਂ ਵਿੱਚੋਂ ਇਹ ਜ਼ਰੂਰੀ ਹੈ, ਇੱਕ ਤਾਂ ਠੀਕ ਰਸਤੇ 'ਤੇ ਜਾਣ ਵਾਲੇ ਹੋਣਗੇ, ਇੱਕ ਗਲਤ ਰਸਤੇ 'ਤੇ। ਆਸਤਕ ਪੁਰਸ਼ ਦਾ ਰਸਤਾ ਠੀਕ ਹੈ, ਨਾਸਤਕਾਂ ਦਾ ਰਸਤਾ ਗਲਤ ਹੈ। ਤਾਂ ਤੇ ਨਾਸਤਕ ਦਾ ਸਾਰੇ ਪਾਪਾਂ ਦੀ ਮਾਂ ਹੈ, ਆਸਤਕ ਦਾ ਸਾਰੇ ਪੁੰਨਾਂ ਦਾ ਮੂਲ ਹੈ। ਭਾਈ ਮਰਦਾਨਾ ਉਹ ਬਗੈਰ ਕਹਿੰਦਾ, ਮੈਂ ਜਿਸ ਵਕਤ ਮੈਨੂੰ ਸਮਝ ਪਈ ਇਹ ਜਿਹੜਾ ਮੁਰਦਾ ਪਿਆ, ਮੈਂ ਚਾਰ ਫਿਰ ਇਸ 'ਤੇ ਆ ਕੇ ਫਿਰਿਆ, ਮੈਨੂੰ ਮਨ ਦੀ ਸ਼ੁੱਧੀ ਕਰਕੇ ਇਤਨਾ ਗਿਆਨ ਹੋ ਗਿਆ ਸੀ ਤੇ ਇਹ ਨਾਸਤ ਕਰੇ। ਸਾਰੀ ਜ਼ਿੰਦਗੀ ਵਿੱਚ ਰੱਬ ਦੇ ਉੱਪਰ ਵਿਸ਼ਵਾਸ ਨਹੀਂ ਲਿਆਂਦਾ, ਇਸ ਕਰਕੇ ਇਹੋ ਜਿਹੇ ਪੁਰਸ਼ ਦਾ ਮਾਂਸ ਖਾਣਾ ਬੜਾ ਗੁਨਾਹ। ਪਹਿਲੇ ਹੀ ਪਰਮੇਸ਼ਰ ਨੇ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ, ਵੱਡੇ 18 ਤੇ 84 ਛੋਟੇ ਵੱਡੇ ਨਰਕੇ ਤਿਆਰ ਕੀਤੇ ਹਨ। ਜੇਕਰ ਮੈਂ ਅਜੇ ਪਾਪੀ ਪੁਰਸ਼ ਦਾ ਮਾਂਸ ਖਾ ਲਿਆ ਪਹਿਲੀ ਤਾਮਸੀ ਜੋਨੀ ਵਿੱਚ, ਫਿਰ ਤਾਂ ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਹੋ ਗਿਆ। ਇਸ ਕਰਕੇ ਭਾਈ ਮਰਦਾਨਾ ਮੈਂ ਵਾਪਸ ਚਲਾ ਗਿਆ, ਇਸਨੂੰ ਖਾਧਾ ਨਹੀਂ। ਫਿਰ ਚੂੰਕਿ ਭੁੱਖ ਡਾਢੀ ਲੱਗੀ ਹੋਈ ਸੀ, ਇਹ ਜਾਣ ਕੇ ਸ਼ਾਇਦ ਕੋਈ ਅੰਗ ਪਵਿੱਤਰ ਹੋਵੇ, ਕਿਸੇ ਪੈਰਾਂ ਨਾਲ ਚਲ ਕੇ ਸਤਸੰਗ ਵਿੱਚ ਚਲਾ ਗਿਆ ਹੋਵੇ, ਹੱਥੀ ਕਿਸੇ ਮੌਕੇ ਭੁੱਲ ਚੁੱਕੇ ਹੋਏ, ਟਹਿਲ ਕਮਾਲੀ ਹੋਵੇ, ਜਾਂ ਹੋਰ ਕੋਈ ਹੋਰ ਨਹੀਂ, ਜੇ ਕਿਸੇ ਮਹਾਂਪੁਰਸ਼ ਦੇ ਪਾਸ ਦੀ ਲੰਘਣ ਲੱਗਿਆ, ਉਹਨਾਂ ਦੀ ਚਰਨ ਥੋੜ੍ਹੀ ਦੇ ਸਰੀਰ 'ਤੇ ਪੈ ਗਈ ਹੋਵੇ, ਕੋਈ ਅੰਗ ਪਵਿੱਤਰ ਹੋਵੇ, ਖਾ ਕੇ ਥੋੜ੍ਹੀ ਬਹੁਤੀ ਭੁੱਖਤਾ ਦੂਰ ਕਰਾਂ, ਇਸ ਵਾਸਤੇ ਦੁਬਾਰਾ ਆ ਕੇ ਮੈਂ ਪੈਰਾਂ ਵੱਲੋਂ ਸੁੰਘਣਾ ਸ਼ੁਰੂ ਕੀਤਾ। ਸਾਰੇ ਅੰਗ ਸੁੰਘੇ, ਉੱਕਾ ਹੀ ਪੋਰਾ ਸੀ। ਇਹ ਜਾਣ ਕੇ ਭਾਈ ਮਰਦਾਨਾ ਮੈਂ ਇਸ ਨੂੰ ਛੋੜ ਦਿੱਤਾ, ਇਹ ਜੇ ਪਾਪੀ ਪੁਰਸ਼ ਦਾ ਮਾਂਸ ਖਾਣਾ ਚੰਗਾ ਨਹੀਂ ਹੈ। ਜਦੋਂ ਇੰਨੀ ਗੱਲ ਸੁਪਗਿਆਰ ਨੇ ਕਹੀ, ਗੁਰੂ ਜੀ ਮੁਸਕਰਾ ਕੇ ਕਹਿੰਦੇ, ਦੇਖਿਆ ਮਰਦਾਨੇ, ਉਹ ਭਗਤਹੀਨ ਪੁਰਸ਼ਾਂ ਨੂੰ ਇਹੋ ਜਿਹੇ ਤਾਮਸੀ ਜੋਨੀਆਂ ਦੇ ਜਾਨਵਰ ਵੀ ਇਹੋ ਜਿਹਾ ਬੁਰਾ ਸਮਝਦੇ ਹਨ। ਸਾਡੇ ਮਤ ਵਿੱਚ ਤਾਂ ਇਸ ਦੀ ਗਏ ਕਹਿੰਦੇ ਹੋਏ, ਹਜ਼ੂਰ ਨੇ ਫਰਮਾਇਆ, ਮਰਦਾਨਾ ਰਬਾਬ ਬਿਠਾ, ਮਰਦਾਨੇ ਰਬਾਬ ਬਿਠਾਇਆ, ਹਜ਼ੂਰ ਦੇ ਪਵਿੱਤਰ ਗਲੇ ਤੋਂ ਉਚਾਰਨ ਹੁੰਦਾ। ਸਰੀਰ ਧਾਰਿਆ ਹੋਇਆ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਬੇਅਰਥ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਮਰਦਾਨਾ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਇਆ ਜਾਂਦਾ ਬਲਕਿ ਬੁਰੇ ਥਾਂ ਵੀ ਜਾਇਆ ਜਾਂਦਾ ਹੈ, ਉਹਨਾਂ ਪੈਰਾਂ ਦੇ ਨਾਲ ਦਰਖਤਾਂ ਦੀਆਂ ਜੜ੍ਹਾਂ ਚੰਗੀਆਂ ਹਨ। ਜਿਨ੍ਹਾਂ ਹੱਥਾਂ ਦੇ ਨਾਲ ਸਤਸੰਗ ਦੀ ਟਹਿਲ ਸੇਵਾ ਨਹੀਂ ਕਮਾਈ ਜਾਂਦੀ ਬਲਕਿ ਬੁਰਾਈ ਕੀਤੀ ਜਾਂਦੀ ਹੈ ਕੁਛ, ਉਹਨਾਂ ਹੱਥਾਂ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਅੱਛੀਆਂ ਹਨ। ਜਿਨ੍ਹਾਂ ਨੇਤਰਾਂ ਕਰਕੇ ਗੁਰੂ ਗੁਰੂ ਸਵਰਨ ਦੇ ਦੀਦਾਰ ਨਹੀਂ ਕੀਤਾ ਜਾਂਦਾ, ਬਲਕਿ ਖੋਟੀ ਨਿਗਾਹੀ ਦੇਖਿਆ ਜਾਂਦਾ। ਉਹਨਾਂ ਅੱਖਾਂ ਦੇ ਨਾਲ ਮੋਰ ਦੇ ਖੰਭਾਂ ਦੇ ਉੱਪਰ ਟਿੱਕੀਆਂ ਭਰੀਆਂ, ਜਿਹਨਾਂ ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ ਨਹੀਂ ਸੁਣਿਆ ਜਾਂਦਾ, ਬਲਕਿ ਨਿੰਦਿਆ ਚੁਗਲੀ ਝੂਠ ਮੁੜ ਕਿਚ ਪਿੱਚ ਹੀ ਸੁਣਿਆ ਜਾਂਦਾ ਹੈ। ਉਹਨਾਂ ਕੰਨਾਂ ਦੇ ਨਾਲ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਅੱਛੀਆਂ ਹਨ। ਜਿਹੜੀ ਜ਼ਬਾਨ ਦੇ ਨਾਲ ਵਾਹਿਗੁਰੂ ਦਾ ਜਸ ਨਹੀਂ ਕੀਤਾ ਜਾਂਦਾ, ਬਲਕਿ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿੱਚ ਹੀ ਬੋਲਿਆ ਜਾਂਦਾ ਹੈ, ਉਹ ਜ਼ਬਾਨ ਦੇ ਨਾਲ ਮੈਂਢਕ ਡੱਡੂ ਦੀ ਜ਼ਬਾਨ ਚੰਗੀ ਹੈ। ਜਿਹੜਾ ਸਿਰ ਗੁਰੂ ਚਰਨੀ ਨਹੀਂ ਨਿਵਦਾ, ਭਾਵੇਂ ਹੀਰੇ ਲਾਲ ਜਵਾਹਰਾਤ ਆਦਿ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ, ਉਹ ਭਾਰ ਰੂਪ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਉਹ ਹਿਰਦਾ ਪੱਥਰ ਤੇ ਸ਼ੂਨ ਹੈ। ਸਾਰਾ ਸਰੀਰ, ਸਰੀਰ ਦੇ ਅੰਗ ਹੀ ਨਿਸ਼ਫਲ ਹਨ ਵਾਹਿਗੁਰੂ ਦੀ ਭਗਤੀ ਔਰ ਸੇਵਾ ਤੋਂ ਬਿਨਾਂ। ਹਾਂ, ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਭਾਈ ਗੁਰਦਾਸ ਥੋੜੇ ਅੱਖਾਂ ਵਿੱਚ ਇਉਂ ਕਹਿੰਦੇ, ਸਾਰੇ ਅੰਗਾਂ ਨੂੰ ਸੇਵਾ ਭਗਤੀ ਤੋਂ ਬਿਨਾਂ ਟਿਕਾਰ ਯੋਗ ਦੱਸਦੇ ਹਨ, ਇਉਂ ਫਰਮਾਉਂਦੇ ਹਨ।
ਜਿਹੜਾ ਲੱਗੇ ਨਾ ਗੁਰਾਂ ਦੇ ਚਰਨੀ ਬੈਠੀ ਰਹੇ ਤੇਰਾ ਕੀਰਤ ਬੰਦਾ। ਤਿਰਗ ਲੋਏਣ ਗੁਰਦਰਸ਼ ਬਿਨਾ ਪੇਖੇ ਪਰਤਰਣੀ,
ਸਿਰ ਤੋਂ ਨੀਚੇ ਅੱਖਾਂ, ਅੱਖਾਂ ਨੂੰ ਵੀ ਟਿਕਾਰਾਂ ਹਨ। ਗੁਰੂ ਦੀਦਾਰ ਨੂੰ ਛੋੜ ਕੇ ਖੋਟੀ ਨਿਗਾਹੀ ਜੋ ਦੇਖਦੀਆਂ ਹਨ, ਡਿੱਗ ਸਰਵਣ ਉਪਦੇਸ਼ ਬਿਨਾਂ ਸੁਣ ਸੁਰਤ ਨਾ ਕਰਨੀ। ਕੰਨਾਂ ਨੂੰ ਵੀ ਟਿਕਾਰ ਹੈ, ਜਿਹੜੇ ਕੰਨ ਵਾਹਿਗੁਰੂ ਦਾ ਜਸ ਨਹੀਂ ਸੁਣਦੇ, ਇਉਂ ਕਿਉਂਕਿ ਕੰਨਾਂ ਦਾ ਪਰਮਾਰਥ ਫਰਜ਼ ਵਾਹਿਗੁਰੂ ਦਾ ਜਸ ਸੁਣਨਾ ਹੈ, ਇਉਂ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ।
ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਦਰਬਾਰ ਵਿੱਚ
ਹਜ਼ੂਰ ਨੇ ਫਰਮਾਇਆ ਕੋਈ ਪ੍ਰੇਮੀ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣਾਓ, ਸ਼ੁੱਧ ਪਾਠ ਸੁਣਾਓ, ਜੋ ਕੁਛ ਇੱਛਾ ਰੱਖੇਗਾ ਉਹੀ ਉਸਨੂੰ ਪ੍ਰਾਪਤ ਹੋ ਜਾਏ। ਇੱਕ ਸਿੱਖ ਅਰਜ ਕਰਦਾ, ਗਰੀਬ ਨਵਾਜ਼, ਅਗਰ ਆਪ ਕਿਰਪਾ ਕਰੋ, ਮਿਹਰ ਕਰੋ, ਇਹ ਦਾਸ ਸੁਣਾਉਣ ਨੂੰ ਤਿਆਰ ਹੈ। ਗੁਰੂ ਜੀ ਨੇ ਬਾਣੀ ਦਾ ਸਤਿਕਾਰ ਕਰਦਿਆਂ ਹੋਇਆਂ ਚੌਂਕੀ ਵਿਛਾਈ, ਉਸਦੇ ਉੱਪਰ ਅੱਛਾ ਵਸਤਰ ਵਿਛਵਾ ਕੇ ਉਸਨੂੰ ਬਿਠਾਇਆ। ਹਾਂ, ਕਹਿਣ ਲੱਗੇ ਇੱਕ ਮਨ ਹੋ ਕੇ ਔਰ ਸ਼ੁੱਧ ਪਾਠ ਸੁਣਾ। ਉਹ ਪ੍ਰੇਮੀ ਨੇ ਇੱਕ ਮਨ ਹੋ ਕੇ ਸ੍ਰੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਕੀਤਾ। ਇੰਨੇ ਖੁਸ਼ ਹੋਏ ਗੁਰੂ ਜੀ ਉਸਦੇ ਪਾਠ ਤੇ, ਇਹ ਜਾਣ ਕੇ ਵੀ ਇਸਨੂੰ ਕੀ ਦਿੱਤਾ ਜਾਏ, ਇਸਨੇ ਪਾਠ ਸੁਣਾਇਆ। ਸੋ ਗੁਰੂ ਜੀ ਨੇ ਸੋਚਿਆ ਗੁਰੂ ਨਾਨਕ ਦੀ ਗੱਦੀ ਦਾ ਇਸਨੂੰ ਮਾਲਕ ਬਣਾ ਦਿੱਤਾ ਜਾਏ। ਇੰਨਾ ਵੱਡਾ ਸੋਚ ਕੇ ਗੁਰੂ ਜੀ ਨੇ ਆਪਣਾ ਗੋਡਾ ਉਠਾਇਆ, ਗੋਡਾ ਖੜਾ ਕੇ ਉੱਠ ਕੇ ਜਦੋਂ ਪਾਠ